रामदास अर्जन गुरु बर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर बंद जिसमें अमृत ज्ञान है माणक भगत बैराग श्री गुरु ग्रंथ साहिब उद्द बंदों करे अनुराग श्री गुरु ग्रंथ साहिब उद्द बंदों करे अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक चबर छतर तखत दे मालक समर्थ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर सुखां दे सागर सच्चे पातशाह लोक परलोक विच दासां दा सेवकां दा भला करन वाले सच्चे पातशाह महान खुशियां दे दाते सच्चे पातशाह धन धन अंतरजामी सतगुरु गरीब नवाज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज रसना नू करो पवित्र सुरती बिरती एकाग्र करके फिर उच्चारण करो धन धन श्री गुरु ग्रंथ साहिब जी महाराज सच्चे पातशाह महाराज जी की पवित्र हाजरी दे अंदर सुभायमान गुरु की प्यारी साजी नवाजी गुरु रूप साध संगत जी आप जी ने बड़े प्यार दे नाल भाई साहब जी की रसना तो गुरबाणी जी दे रस भिन्ने कीर्तन सरवण कीते ने जिदे विच वाहिगुरु जी दे भाणे नूं मिठा करके मनण दी गल कीती है। गुरमुखो इस संसार विच इहो जिहा कोई भी पुरश नहीं हैगा जिहड़ा भाणा ना मनदा होए जी। फिर गल ध्यान नाल सुणिओ इस संसार दे विच पशु पंछी कीड़ियां मनुख हाथी सारे ही जी जानवर भी इथों तक सूरज चंद दरिया जो कुछ तुहानूं वेख रिहा है संसार दे विच ऐसा है ही कोई नहीं जिहड़ा रब दा भाणा ना मनदा होए जी। पर एक रब दा भाणा रो के मनदे ते एक खुश हो के मनदे जी। मनमुख बंदा भाणा ते मन्नेगा जी भाणे अगे उहदी कोई चल नहीं सकदी जी। मनमुख बंदा भाणा मन्नेगा पर रोंदा धोंदा भाणा मनदा जी। गुरमुख भाणा ते मनदा साध संगत जी पर गुरमुख खुश हो के भाणा मनदा जी। गज के आखो फर्क इन्ना ही हैगा जी। भाणा ते मनना पएगा जी चारा ही कोई नहीं हैगा जी। पिछे जे भी बेनती कीती भी आ बुढ़ेपा जाना ये भी तो वाहिगुरु दा भाणा है जी। किसे वेले ताकत है ते जोर ला ले वैसे अरबां खरबां रुपया इस काम ते खर्चिया जा रहा भी बुढ़ेपा ना आवे पर गुरमुखो वाहिगुरु जी दा भाणा है। गुरमुख भाणे नूं खुश हो के मन्नेगा जी ते मनमुख रोंदा धोंदा होया मन्नेगा जी। इन्नी कु गल है। श्री गुरु अर्जन देव साहब जी की शहादत की कथा आप जी सुन रहे हो वो कथा जिन्हों गुरु का सिख सुनदा ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਆਰ ਵਿੱਚ ਉਹਦਾ ਰੋਮ ਰੋਮ ਜੁੜ ਜਾਂਦਾ ਜੀ। ਇੰਨੀ ਮਹਾਨ ਸ਼ਹਾਦਤ ਸੱਚੇ ਪਾਤਸ਼ਾਹ ਨੇ ਦਿੱਤੀ, ਪਰ ਇਸ ਸ਼ਹਾਦਤ ਵਿੱਚ ਸਭ ਤੋਂ ਵੱਡੀ ਗੱਲ ਦੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ, ਉਹ ਭਾਣਾ ਮੰਨਣ ਦੀ ਸਿੱਖਿਆ ਦਿੱਤੀ ਜੀ। ਗੁਰਮੁਖ ਹੋਏ ਸੋ ਭਾਣਾ ਮੰਨੇ, ਭਾਣੇ ਵਿੱਚ ਸੁੱਖ ਪਾਵਣੇ ਆ। ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਆਪ ਜੀ ਸੁਣ ਰਹੇ ਹੋ। ਸਾਰੀ ਸੰਗਤ ਜੋੜੋ ਹੱਥ ਤੇ, ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਦੀ ਲਾਹੌਰ ਦੀ ਧਰਤੀ ਤੇ ਪਹੁੰਚੇ। ਬਾਦਸ਼ਾਹ ਜਹਾਂਗੀਰ ਨਾਲ ਗੱਲਬਾਤ ਵੀ ਹੋਈ, ਜਹਾਂਗੀਰ ਬਾਦਸ਼ਾਹ ਆਪ ਤੇ ਅੱਗੇ ਚਲੇ ਗਿਆ, ਚੰਦੂ ਗੁਰੂ ਸਾਹਿਬ ਨੂੰ ਲੈ ਕੇ ਆਪਣੇ ਘਰ ਵਿੱਚ ਆ ਗਿਆ। ਚੰਦੂ ਦੇ ਮਨ ਦਾ ਇਹ ਫੁਰਨਾ ਸੀ ਵੀ ਜੋ ਹੋਇਆ ਹੋਇਆ, ਜੇ ਗੁਰੂ ਸਾਹਿਬ ਮੇਰੀ ਬੱਚੀ ਦੀ ਰਿਸ਼ਤਾ ਪ੍ਰਵਾਨ ਕਰ ਲੈਣ ਤੇ ਮੈਂ ਸਾਰੀ ਗੱਲ ਭੁੱਲ ਜਾਵਾਂਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਸੋਚ ਰਿਹਾ ਵੀ ਉਹਨਾਂ ਨੂੰ ਵਾਪਸ ਅੰਮ੍ਰਿਤਸਰ ਭੇਜ ਦਿਆਂਗਾ। ਚੰਦੂ ਤੇ ਇੱਕ ਇਕੱਲਾ ਬਹਾਨਾ ਸੀਗਾ ਜੀ, ਕਾਰਨ ਤੇ ਹੋਰ ਵੀ ਅੰਦਰ ਬੜੇ ਸੀਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਆਪਣੇ ਘਰ ਹਵੇਲੀ ਵਿੱਚ ਲੈ ਗਿਆ। ਇੱਕ ਪਾਸੇ ਚੰਦੂ ਦਾ ਪਰਿਵਾਰ ਰਹਿੰਦਾ ਸੀ, ਦੂਸਰੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਗਿਆ, ਜਿਸ ਪਾਸੇ ਗੁਰਮੁਖੋ ਮਾਫ ਕਰਿਓ ਬੋਲ ਬੋਲਣੇ ਪੈ ਰਹੇ ਨੇ, ਪਰ ਜਿਸ ਪਾਸੇ ਉਹਨੇ ਬੁੱਚੜਖਾਨਾ ਬਣਾਇਆ ਹੋਇਆ ਸੀਗਾ ਜੀ। ਜਦੋਂ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਨਾ ਜੀ, ਤੇ ਉਸ ਪਾਸੇ ਲੈ ਕੇ ਜਾਂਦੇ ਸੀਗੇ। ਇਹ ਦੁਨੀਆਦਾਰੀ ਦੁਨੀਆਦਾਰ ਜਿਹੜੇ ਬੰਦੇ ਹੈਗੇ, ਇਹ ਕਿਸੇ ਦੇ ਨਹੀਂ ਬਣਦੇ ਜੀ। ਮਾਫ ਕਰਿਓ, ਕੋਈ ਰੱਬ ਗੁਰਮੁਖ ਗੁਰੂ ਕਾ ਸਿੱਖ ਹੋਵੇ, ਦਾਸ ਉਹਦਾ ਨਹੀਂ ਬਚਨ ਕਰ ਰਿਹਾ। ਬਾਕੀ ਦੁਨੀਆਦਾਰ ਬੰਦੇ ਬਣਦੇ ਨਹੀਂ ਹੈਗੇ ਜੀ ਕਿਸੇ ਦੇ ਜੀ। ਬੰਦਾ ਜਿੰਨਾ ਮਰਜ਼ੀ ਕਿਸੇ ਉੱਤੇ ਅਹਿਸਾਨ ਕਰਕੇ ਵੇਖ ਲਏ, ਸੰਸਾਰ ਦੇ ਵਿੱਚ ਜੀਆਂ ਦਾ ਸੁਭਾਅ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਨਮੁੱਖ ਬੰਦਿਆਂ ਦੀ ਦੋਸਤੀ ਦਾ ਜ਼ਿਕਰ ਕਰਦੇ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਿਰਪਾ ਕਰਦੇ, ਭਾਈ ਮਨਮੁੱਖਾਂ ਕਿਹੜੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਮਨਮੁੱਖ ਬੰਦਿਆਂ ਦੀ ਦੋਸਤੀ ਜਿਹੜੀ ਹੈ, ਉਹ ਬੰਦੇ ਦੀ ਮਾਇਆ ਵੇਖ ਕੇ ਉਹ ਬੰਦੇ ਨਾਲ ਦੋਸਤੀ ਕਰਦੇ ਜੀ। ਵੇਖ ਲਓ, ਤਕਰੀਬਨ ਬਹੁਤ ਸਾਰੇ ਹੋਣਗੇ, ਅਮੀਰੀ ਵਿੱਚ ਤੁਹਾਨੂੰ ਯਤਨ ਨਹੀਂ ਕਰਨਾ ਪਏਗਾ, ਦੋਸਤ ਤੁਹਾਡੇ ਕੋਲ ਸਹਿਜ ਸੁਭਾਅ ਆ ਜਾਣਗੇ, ਅਤੇ ਗਰੀਬ ਬੰਦੇ ਦੇ ਕੋਲ ਸੱਚੀ ਜਾਏਗਾ ਨਹੀਂ ਕੋਈ ਜੀ। ਕੋਈ ਗੁਰਮੁਖ ਭਗਤ ਹੋਵੇ ਉਹਦੀ ਗੱਲ ਨਹੀਂ ਮੈਂ ਕਰਦਾ, ਦੁਨੀਆਦਾਰ ਬੰਦੇ ਦੇ ਸੁਭਾਅ ਦੀ ਗੱਲ ਕਰਦਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਉੱਤੇ ਜੀਵਾਂ ਦਾ ਭਲਾ ਕਰਨ ਆਏ, ਜੀਵਾਂ ਦੇ ਉੱਤੇ ਮਿਹਰ ਕਰਨ ਆਏ, ਪਰ ਉਸੇ ਹੀ ਸੰਸਾਰ ਦੇ ਬੰਦੇ ਵੇਖ ਲਓ ਗੁਰੂ ਸਾਹਿਬ ਨਾਲ ਕੀ ਕਰ ਰਹੇ ਨੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸਾਰਾ ਕੁਝ ਪ੍ਰਵਾਨ ਕਰ ਰਹੇ, ਕਾਰਨ ਇਹ ਹੈ ਇਹਨਾਂ ਦੁਸ਼ਟਾਂ ਦੀ ਜੜ ਵੀ ਫਿਰ ਐਵੇਂ ਪੁੱਟੀ ਨਹੀਂ ਜਾਏਗੀ ਜੀ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਚੰਦੂ ਦੇ ਘਰ ਵਿੱਚ ਗਏ। ਚੰਦੂ ਇੱਕੋ ਹੀ ਗੱਲ ਮਨਾਉਂਦਾ ਰਿਹਾ ਵੀ ਰਿਸ਼ਤਾ ਮੰਨ ਜੋ, ਉਹਨੂੰ ਦੂਜੀ ਗੱਲ ਨਾਲ ਸੰਬੰਧ ਨਹੀਂ ਸੀ ਹੈਗਾ ਜੀ। ਜਿਹੜੀ ਸੋਚ ਸੀ ਪਿੱਛੇ, ਕਈ ਗੁਰਮੁਖ ਪਿਆਰੇ ਵਿਦਵਾਨ ਦੱਸਦੇ ਮੁਰਤਜ਼ਾ ਖਾਨ ਦੀ ਵੀ ਸੋਚ ਸੀਗੀ ਜੀ, ਜਿਹੜਾ ਯਾਸਾ ਕਾਨੂੰਨ ਅਨੁਸਾਰ ਸੀ, ਹਦਾਇਤ ਇਹੋ ਹੀ ਸੀ ਵੀ ਇਹਨਾਂ ਨੂੰ ਸ਼ਹੀਦ ਯਾਸਾ ਕਾਨੂੰਨ ਅਨੁਸਾਰ ਕਰਨਾ ਜੀ। ਪਰ ਚੰਦੂ ਆਪਣੇ ਪੱਧਰ ਦੀਆਂ ਗੱਲਾਂ ਕਰਦਾ ਜੀ, ਬੜਾ ਬੁਰਾ ਬੋਲਦਾ ਜੀ। ਸਤਿਗੁਰੂ ਜੀ ਨੂੰ ਇੰਨਾ ਕੁ ਬੁਰਾ ਬੋਲ ਰਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਸ਼ਾਂਤ ਰਹਿੰਦੇ ਨੇ ਜੀ। ਵਾਰ ਵਾਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਬੁਰਾ ਬੋਲੇ, ਮਹਾਰਾਜ ਅੱਗੋਂ ਜਵਾਬ ਨਾ ਦੇਣ ਜੀ। ਅਖੀਰ ਕਹਿੰਦਾ, ਕਹਿਣ ਲੱਗਾ ਰਿਸ਼ਤਾ ਕਰਦੇ ਹੋ ਕਿ ਨਹੀਂ? ਅਤੇ ਮਹਾਰਾਜ ਨਿਮਰਤਾ ਵਿੱਚ ਕਹਿਣ ਲੱਗੇ, ਚੰਦੂ ਕਹਿਣ ਲੱਗੇ ਤੂੰ ਚੁਬਾਰਾ ਹੈ ਅਤੇ ਅਸੀਂ ਮੋਹਰੀ ਹਾਂ ਕਹਿਣ ਲੱਗੇ। ਸਾਧ ਸੰਗਤ ਜੀ, ਕੱਲ੍ਹ ਵੀ ਇੱਕ ਬਚਨ ਬੋਲਿਆ ਸੀਗਾ, ਅੱਜ ਫਿਰ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ। ਕਈ ਵਾਰ ਜ਼ਿੰਦਗੀ ਦੇ ਵਿੱਚ ਬੰਦੇ ਕੋਲ ਇਹੋ ਜਿਹੇ ਬੋਲ ਬੋਲੇ ਜਾਂਦੇ ਨੇ ਜਿਹਨੂੰ ਬੰਦਾ ਬੋਲ 'ਤੇ ਬੈਠਦਾ ਉਹ ਬੋਲ ਹੀ ਉਹਦਾ ਫਿਰ ਬਹੁਤ ਨੁਕਸਾਨ ਕਰਦੇ ਜੀ। ਕੱਜ ਕੇ ਆਖੋ, ਮਾਫ਼ ਕਰਿਓ, ਉਹ ਬੋਲ ਹੀ ਬੰਦੇ ਨੂੰ ਫਿਰ ਨਰਕਾਂ ਤੱਕ ਲੈ ਜਾਂਦੇ ਜੀ। ਚੰਦੂ ਬੁਰੇ ਬੋਲ ਬੋਲ ਬੈਠਾ ਸੱਚੇ ਪਾਤਸ਼ਾਹ ਮਹਾਰਾਜ ਨੂੰ, ਮਾੜੇ ਬੋਲ ਬੋਲ ਬੈਠਾ ਜੀ, ਉਹ ਬੁਰੇ ਬੋਲ ਹੀ ਚੰਦੂ ਦਾ ਅੰਤ ਦਾ ਕਾਰਨ ਬਣੇ ਜੀ। ਬਸ ਇੱਕੋ ਹੀ ਗੱਲ ਬੋਲੀ ਸੀਗੀ ਜੀ, ਆਪ ਚੁਬਾਰਾ ਬਣ ਗਿਆ ਅਤੇ ਗੁਰੂ ਘਰ ਨੂੰ ਮੋਹਰੀ ਦੱਸ ਦਿੱਤਾ ਸੀਗਾ ਜੀ, ਉਸ ਗੱਲ ਨੇ ਉਹਦਾ ਅੰਤ ਕਰਾਇਆ ਜੀ। ਮਹਾਰਾਜ ਕਹਿੰਦੇ ਨਾ ਭਾਈ, ਸਾਡੇ ਸਿੱਖਾਂ ਨੇ ਨਾ ਕਰ ਦਿੱਤੀ, ਕਹਿਣ ਲੱਗੇ ਰਿਸ਼ਤਾ ਨਹੀਂ ਹੋ ਸਕਦਾ। ਪਹਿਲੇ ਦਿਨ ਦਾ ਜਿਹੜਾ ਉਹਨੇ ਆਪਣੇ ਵੱਲੋਂ ਤਸੀਹਾ ਰੱਖਿਆ, ਫਿਰ ਬੇਨਤੀ। ਇਹੋ ਜਿਹੀ ਜਦੋਂ ਕਥਾ ਕਰਦਾ ਤਾਂ ਮੈਂ ਕਈ ਵਾਰੀ ਮਨ ਵਿੱਚ ਸੋਚਦਾ ਵੀ ਬੋਲੀ 'ਤੇ ਜਾ ਰਿਹਾ, ਪਰ ਗੁਰੂ ਵਾਸਤੇ ਕੀ ਤਸੀਹਾ ਹੈਗਾ ਜੀ। ਉਹ ਤਾਂ ਆਪ ਮਾਲਕ ਸਨ, ਆਪ ਪਰਮੇਸ਼ਰ ਨੇ, ਆਪ ਸਰਬ ਕਲਾ ਸਮਰੱਥ ਨੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਬਾਹਰੀ ਤੌਰ 'ਤੇ ਉਹਨੇ ਪਹਿਲੇ ਦਿਨ ਦਾ ਤਸੀਹਾ ਇਹ ਰੱਖਿਆ, ਕਹਿਣ ਲੱਗਾ ਇਹਨਾਂ ਨੂੰ ਜਲ ਪਾਣੀ ਨਹੀਂ ਛਕਣ ਦੇਣਾ, ਜੇ ਪਾਣੀ ਮੰਗਣ 1,00,000 ਰੁਪਈਆ ਇਹਨਾਂ ਕੋਲੋਂ ਮੰਗਿਓ। ਕਹਿਣ ਲੱਗਾ ਜੇ ਇਹ ਪ੍ਰਸ਼ਾਦਾ ਮੰਗਣ ਤਾਂ ਵੀ 1,00,000 ਰੁਪਈਆ ਮੰਗਿਓ, ਅਤੇ ਜੇ ਸੌਣ ਲੱਗਣ ਨਾ ਝੋਕ ਲਾਉਣ ਅਤੇ ਫਿਰ ਬਰਸ਼ਾ ਮਾਰ ਕੇ ਇਹਨਾਂ ਦੀ ਝੋਕ ਹਟਾ ਦਿਓ, ਅਤੇ ਕਹਿਣ ਲੱਗਾ ਉਦੋਂ ਵੀ 1,00,000 ਰੁਪਈਆ ਮੰਗਿਓ। ਗੁਰਮੁਖੋ, ਸੱਚੀ ਸਰਕਾਰ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ, ਚੰਦੂ ਸਾਡੀ ਗੱਲ ਵੀ ਸੁਣ ਲਾ। ਕਹਿਣ ਲੱਗੇ, ਪਾਣੀ ਉਹ ਪੀਵੇ ਜਿਹਨੂੰ ਪਿਆਸ ਲੱਗੇ। ਗੱਜ ਕੇ ਆਖੋ, ਆਮ ਕਿਸੇ ਬੰਦੇ ਦੀ ਇਹ ਅਵਸਥਾ ਨਹੀਂ ਹੈਗੀ, ਮਾਫ਼ ਕਰਿਓ, ਪਾਣੀ ਦੀ ਪਿਆਸ ਦੀ ਤਾਂ ਗੱਲ ਛੱਡ ਦਿਓ, ਅਤੇ ਤੁਸੀਂ ਹੋਰ ਕਿਸੇ ਚੀਜ਼ ਦਾ ਇੱਕ ਅੱਧੇ ਦਿਨ ਲਈ ਤਿਆਗ ਕਰਕੇ ਵੇਖੋ। ਬੰਦਾ ਛੱਕਦਾ ਹੋਵੇ ਅਤੇ ਛੱਕਣ ਵਾਲੀ ਚੀਜ਼ ਛੱਡਦੇ ਨਾ ਜੀ, ਉਹ ਤਾਂ ਔਖਾ ਹੋ ਜਾਂਦਾ ਬੰਦਾ ਜੀ। ਮਹਾਰਾਜ ਕਹਿਣ ਲੱਗੇ, ਚੰਦੂ ਪਾਣੀ ਉਹ ਪੀਵੇ ਜਿਹਨੂੰ ਪਿਆਸ ਲੱਗੇ, ਪ੍ਰਸ਼ਾਦਾ ਉਹ ਛਕੇ ਜਿਹਨੂੰ ਭੁੱਖ ਲੱਗੇ, ਚੰਦੂ ਸੌਵੇਂ ਉਹ ਜਿਹਨੂੰ ਨੀਂਦ ਆਵੇ। ਅੱਜ ਤੋਂ ਬਾਅਦ ਨਾ ਪਿਆਸ ਲੱਗੇਗੀ, ਨਾ ਭੁੱਖ ਲੱਗੇਗੀ, ਨਾ ਨੀਂਦ ਆਏਗੀ। ਕਹਿਣ ਲੱਗੇ, ਇਹ ਗੱਲਾਂ ਛੋਟੀਆਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ। ਜਿਹੜਾ ਕੱਲ੍ਹ ਵਾਲਾ ਦਿਨ ਬਤੀਤ ਹੋਇਆ, ਵੈਸੇ ਤਾਂ ਪਰਸੋਂ ਤੋਂ ਮਹਾਰਾਜ ਨੇ ਪਾਣੀ ਦੀ ਬੂੰਦ ਵੀ ਆਪਣੇ ਮੁੱਖ ਨੂੰ ਨਹੀਂ ਲਾਈ ਜੀ। ਇੱਥੋਂ ਤੱਕ ਤਾਂ ਗੱਲ ਠੀਕ ਹੈ ਵੀ ਪਾਣੀ ਦੀ ਬੂੰਦ ਮਹਾਰਾਜ ਨੇ ਮੁੱਖ ਨੂੰ ਨਹੀਂ ਲਾਈ, ਪਰ ਗੁਰਮੁਖੋ, ਸਤਿਗੁਰੂ ਜੀ ਮਾਫ਼ ਕਰਿਓ, ਏਸੀ ਵਿੱਚ ਨਹੀਂ ਸੀ ਬੈਠੇ ਜੀ। ਅਸੀਂ ਤੱਤੀ ਤਵੀ ਦੀ ਕਥਾ ਸੁਣਨ ਵਾਸਤੇ ਵੀ ਏਸੀ 'ਚ ਬੈਠੇ, ਕਿਉਂ? ਮੌਸਮ ਗਰਮ ਹੈਗਾ ਜੀ, ਔਖਾ ਹੋ ਜਾਏਗਾ ਸਰੀਰ ਜੀ ਬੰਦੇ ਦਾ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਜਿੱਥੇ ਬੈਠੇ ਸੀ ਉੱਥੇ ਅੱਤ ਦੀ ਗਰਮੀ ਸੀਗੀ ਜੀ, ਅੱਤ ਦੀ ਗਰਮੀ ਸੀਗੀ। ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੈਠੇ ਸਾਰੀ ਦਿਹਾੜੀ। ਅੱਜ ਕਥਾ ਦੇ ਵਿੱਚ ਗੁਰਮੁਖੋ ਤੀਜਾ ਦਿਨ ਹੈ ਜਿਸ ਦਿਨ ਮਹਾਰਾਜ ਨੇ ਜਲ ਨਹੀਂ ਛਕਿਆ ਜੀ, ਕੋਈ ਛਕਣ ਵਾਲੀ ਵਸਤੂ ਨਹੀਂ ਛਕੀ। ਪੰਜ ਜਿਹੜੇ ਸਿੱਖ ਗੁਰੂ ਜੀ ਦੇ ਨਾਲ ਨੇ ਉਹਨਾਂ ਵੀ ਕੋਈ ਜਲ ਨਹੀਂ ਛਕਿਆ, ਕੋਈ ਦੂਸਰੀ ਵਸਤੂ ਨਹੀਂ ਛਕੀ। ਚੰਦੂ ਰਾਤ ਆਪਣੇ ਘਰ ਚਲੇ ਗਿਆ। ਮਹਾਰਾਜ ਸੱਚੇ ਪਾਤਸ਼ਾਹ ਰਾਤ ਨੇਤਰ ਬੰਦ ਕਰਕੇ ਸਾਰੀ ਰਾਤ ਆਪਣੇ ਨਿੱਜ ਸਰੂਪ ਨਾਲ ਜੁੜੇ ਰਹੇ। ਗੁਰੂ ਕੇ ਸਿੱਖਾਂ ਨੂੰ ਰਾਤ ਨੀਂਦ ਨਹੀਂ ਸੀ ਆਉਂਦੀ ਹੁੰਦੀ ਜੀ, ਮਾਫ਼ ਕਰਿਓ, ਸੁੱਤਾ ਮੈਂ ਵੀ ਰਾਤਾਂ 'ਤੇ, ਆਪਾਂ ਸਾਰੇ ਸੁੱਤੇ ਹੋਵਾਂਗੇ ਜੀ। ਪਰ ਗੁਰੂ ਅਰਜਨ ਸਾਹਿਬ ਸਾਹਮਣੇ ਬੈਠੇ ਮਹਾਰਾਜ ਨੇ ਕੋਈ ਜਲ ਪਾਣੀ ਨਹੀਂ ਛਕਿਆ, ਅੱਤ ਦੀ ਗਰਮੀ ਵਿੱਚ ਅੰਦਰ ਬੈਠੇ ਨੇ, ਅਤੇ ਗੁਰੂ ਕੇ ਪੰਜੇ ਸਿੱਖ ਉਹਨਾਂ ਨੂੰ ਰਾਤ ਨੀਂਦ ਨਹੀਂ ਸੀ ਆਉਂਦੀ ਜੀ। ਵੀ ਮਹਾਰਾਜ ਇਸ ਤਰ੍ਹਾਂ ਬੈਠੇ ਆ, ਕਿਵੇਂ ਉਹਨਾਂ ਨੂੰ ਨੀਂਦ ਆਵੇ ਜੀ? ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਬਸ ਇੱਕੋ ਚਿੰਤਨ ਵਿੱਚ ਲੱਗੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ, ਹਰ ਨਾਮ ਪਦਾਰਥ ਨਾਨਕ ਮੰਗੈ। ਇਹਦੇ ਪੰਕਤੀ ਦੇ ਅਰਥ ਵੀ ਮੈਂ ਦੱਸ ਅੱਗੇ ਜਾ ਕੇ ਆਪ ਜੀ ਨੂੰ ਬੇਨਤੀ ਕਰਾਂਗਾ। ਆਓ ਸੁਰਤੀਆਂ ਬਿਰਤੀਆਂ ਜੋੜੀਏ। ਰਾਤ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਫਲੀ ਕੀਤੀ। ਗੁਰੂ ਕੇ ਸਿੱਖ ਰਾਤ ਪਰ ਸੁੱਤੇ ਨਹੀਂ, ਮੈਂ ਕੱਲ੍ਹ ਪਰਸੋਂ ਦੋ ਤਿੰਨ ਦਿਨ ਹੋ ਗਏ ਨੇ ਲਗਾਤਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ। ਸੰਗਤ ਜੀ, ਇਹ ਹਫ਼ਤਾ ਸ਼ਹੀਦੀ ਵਾਲਾ ਹਫ਼ਤਾ ਹੈ, ਹੋਰ ਕੁਝ ਨਹੀਂ। ਅਤੇ ਘੱਟੋ ਘੱਟ ਇਸ ਹਫ਼ਤੇ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਪਿਆਰ ਵਿੱਚ ਜੁੱਟ ਜਾਈਏ ਜੀ। ਕੋਈ ਨਾ ਕੋਈ ਅੰਦਰ ਬਦਲਾਅ ਆਏ, ਕੋਈ ਨਾ ਕੋਈ ਗੁਰੂ ਜੀ ਦੀ ਕਿਰਪਾ ਸਾਨੂੰ ਪ੍ਰਾਪਤ ਹੋਵੇ। ਆਓ ਹੁਣ ਬੜੇ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਕੋਲ ਸੁਰਤ ਕਰਕੇ ਚੱਲੀਏ। ਸਤਿਗੁਰੂ ਜੀ ਅੰਦਰ ਬੈਠੇ ਨੇ, ਅੱਜ ਵਾਲਾ ਦਿਨ ਚੜ੍ਹਿਆ, ਅੱਗੋਂ ਹੁਣ ਅੱਜ ਵਾਲੇ ਦਿਨ ਕੀ ਵਰਤਿਆ ਉਹ ਪ੍ਰਸੰਗ ਅੱਜ ਚੱਲਣਾ ਹੈ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਪਿਆਰ ਨਾਲ ਕਹੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਅਰਜਨ ਦੇਵ,
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਅਰਜਨ ਦੇਵ,
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ, ਸ੍ਰੀ ਵਾਹਿਗੁਰੂ ਜੀ, ਪੁਨ ਚੰਦੂ ਗਮਨਿਓ ਗੁਰ ਤੀਰ।
ਅੱਜ ਵਾਲਾ ਦਿਨ ਚੜ੍ਹਿਆ, ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਚੌਂਕੜਾ ਮਾਰ ਕੇ ਬੈਠੇ ਨੇ, ਤੇ ਚੰਦੂ ਦੁਸ਼ਟ ਐ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਇਆ।
ਨਿਠੁਰ ਸੁਣਾਏ ਕਰਿਓ ਚਹਿ ਪੀਰ,
ਗੁਰਮੁਖੋ ਬੜੇ ਕਠੋਰ ਬੋਲ ਬੋਲ ਕੇ ਗੁਰੂ ਸਾਹਿਬ ਦਾ ਹਿਰਦਾ ਦਿਖਾਉਣਾ ਚਾਹੁੰਦਾ ਜੀ ਉਹ, ਪਰ ਉਹਨੂੰ ਨਹੀਂ ਪਤਾ ਮੇਰੇ ਕਠੋਰ ਬਚਨ ਗੁਰੂ ਜੀ ਦਾ ਹਿਰਦਾ ਕਦੀ ਵੀ ਦੁਖਾ ਨਹੀਂ ਸਕਦੇ ਜੀ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਪਿਆਰ ਹੀ ਇੰਨਾ ਭਰਿਆ ਹੋਇਆ ਜੀ। ਚੰਦੂ ਆਇਆ, ਮਨ ਵਿੱਚ ਫੁਰਨਾ ਬਣਾ ਕੇ ਆਇਆ ਵੀ ਮੈਂ ਬੜੇ ਕੌੜੇ ਬੋਲ ਗੁਰੂ ਜੀ ਨੂੰ ਬੋਲਣੇ ਜੀ। ਹਾਂਜੀ,
ਆਪ ਵੀ ਮਾਨ ਸੁਤਾ ਕੋ ਨਾਤਾ
ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋ ਗਿਆ ਜੀ। ਮਹਾਰਾਜ ਬੈਠੇ ਤੋਂ ਖਲੋ ਗਿਆ, ਕਹਿਣ ਲੱਗਾ ਕੱਲ੍ਹ ਦਾ ਪਰਸੋਂ ਦਾ ਤੁਸੀਂ ਪਾਣੀ ਨੂੰ ਆਪਣੇ ਮੁੱਖ ਨਾਲ ਨਹੀਂ ਲਾਇਆ, ਛਕਿਆ ਕੁਝ ਨਹੀਂ, ਸੌਣ ਨਹੀਂ ਤੁਹਾਨੂੰ ਦਿੱਤਾ ਜਾ ਰਿਹਾ, ਹੁਣ ਤੇ ਪਤਾ ਲੱਗ ਗਿਆ ਹੋਏਗਾ, ਹੁਣ ਹੀ ਰਿਸ਼ਤਾ ਮੰਨ ਲਓ। ਕਹਿਣ ਲੱਗਾ ਹਾਂਜੀ,
ਨਾਹੇ ਤਾਂ ਪ੍ਰਾਣ ਹੋਏਗੇ ਘਾਤਾ।
ਵਾਹਿਗੁਰੂ, ਇਹਨਾਂ ਦੀ ਵੈਸੇ ਪੰਕਤੀਆਂ ਸੁਣ ਲਓ, ਸੱਚੀ ਗੱਲ ਇਹ ਹੈ ਇਹਨਾਂ ਚੰਦੂ ਦੀ ਬੋਲੀ ਬੋਲਣ ਨੂੰ ਨਹੀਂ ਜੀ ਕਰਦਾ ਜੀ। ਕਿਤੇ ਕਿਤੇ ਅਰਥ ਜਿੱਥੇ ਹੋਏਗਾ ਦਾਸ ਕਰੀ ਚੱਲੇਗਾ। ਦੁਬਾਰਾ ਪੰਕਤੀ ਭਾਈ ਸਾਹਿਬ ਥੋੜ੍ਹਾ ਜਿਹਾ ਕਲੀਅਰ ਕਰਕੇ ਬੋਲ ਦਿਓ। ਕਹਿਣ ਲੱਗਾ ਅਜੇ ਵੀ ਸਮਾਂ ਹੈਗਾ, ਮੇਰੀ ਧੀ ਦਾ ਰਿਸ਼ਤਾ ਮੰਨ ਲਓ, ਜੇ ਨਹੀਂ ਮੰਨਿਆ ਤਾਂ ਇਸ ਤਰ੍ਹਾਂ ਹੋਏਗਾ। ਹਾਂਜੀ,
ਨਾਹੇ ਤਾਂ ਪ੍ਰਾਣ ਹੋਏਗੇ ਘਾਤਾ,
ਨਹੀਂ ਤੇ ਤੁਹਾਡੇ ਪ੍ਰਾਣ ਕੱਢੇ ਜਾਣਗੇ। ਇਹੋ ਇਹੋ ਜੇ ਬੋਲ ਦੁਸ਼ਟ ਪਾਪੀ ਸੱਚੇ ਪਾਤਸ਼ਾਹ ਨੂੰ ਬੋਲਦਾ, ਮਹਾਰਾਜ ਮੈਨੂੰ ਮਾਫ਼ ਕਰ ਦੇਣ ਤੇ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ ਜੀ। ਹਾਂਜੀ, ਇਹ ਦੁਸ਼ਟ ਦੀ ਬੋਲੀ ਬੋਲਣੀ ਪੈ ਰਹੀ ਹੈ। ਹਾਂਜੀ,
ਜੀਵਤ ਨਹਿ ਤਿਆਗੋ ਅਬ ਤੋਹੀ,
ਹਾਂਜੀ
ਬਹੁ ਦਿਨ ਕੀ ਚਿੰਤਾ ਲਗ ਮੋਹੀ।
ਕਹਿਣ ਲੱਗਾ ਮੈਨੂੰ ਬੜੇ ਦਿਨਾਂ ਦੀ ਚਿੰਤਾ ਲੱਗੀ ਹੈ, ਤੇ ਤੁਸੀਂ ਰਿਸ਼ਤਾ ਮੰਨ ਲਓ। ਕਹਿਣ ਲੱਗਾ ਹਾਂਜੀ,
ਦਿਓ ਕਸ਼ਟ ਪਤ ਸਭ ਮੈਂ ਖੋਈ,
ਹਾਂਜੀ
ਅਬ ਲਓ ਤਰਾਸ ਭਇਓ ਨਹਿ ਕੋਈ।
ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੇਖ ਲਓ, ਜੇ ਤੁਸੀਂ ਰਿਸ਼ਤਾ ਨਹੀਂ ਮੰਨੋਗੇ ਤੁਹਾਡੀ ਸਾਰੀ ਇੱਜ਼ਤ ਖਰਾਬ ਹੋ ਜਾਏਗੀ। ਤੇ ਗੁਰਮੁਖੋ ਚੰਦੂ ਨਹੀਂ ਅੱਜ ਦੁਨੀਆਂ ਤੇ ਲੱਭਦਾ, ਗੁਰੂ ਅਰਜਨ ਸਾਹਿਬ ਦੇ ਨਾਮ ਦੀਆਂ ਜੈ ਜੈਕਾਰਾਂ ਅੱਜ ਵੀ ਹੈਗੀਆਂ ਨੇ ਜੀ। ਹਾਂਜੀ, ਇਹ ਦੁਸ਼ਟ ਨਾ ਜੀ ਮਹਾਰਾਜ ਸਾਹਿਬ ਦੇ ਸਾਹਮਣੇ ਖਲੋਤਾ, ਗੁਰੂ ਸਾਹਿਬ ਨੂੰ ਭੜਕਾਉਣ ਵਾਸਤੇ, ਉਹਨਾਂ ਦਾ ਹਿਰਦਾ ਦਿਖਾਉਣ ਵਾਸਤੇ ਕਈ ਤਰ੍ਹਾਂ ਦੇ ਬੁਰੇ ਬੋਲ ਬੋਲਦਾ ਜੀ। ਹਾਂਜੀ,
ਅਨਹੁ ਅਗਨ ਤਪਾਵਹੁ ਨੀਰ,
ਤੇ ਅੱਜ ਦੇ ਦਿਨ ਜਿਹੜਾ ਕਾਰਾ ਕੀਤਾ ਗਿਆ ਉਹ ਧਿਆਨ ਨਾ ਸੁਣਿਓ ਜੀ। ਇਹ ਜੇ ਤਾਂ ਸਾਰੀ ਦਿਹਾੜੀ ਗੱਲਾਂ ਬਾਤਾਂ ਵੀ ਕਰੋ, ਇਹ ਨਹੀਂ ਮੈਂ ਕਹਿ ਰਿਹਾ ਵੀ ਗੱਲਾਂ ਬਾਤਾਂ ਨਹੀਂ ਕਰਨੀਆਂ, ਪਰ ਇਹਨਾਂ ਸੀਨ ਨੂੰ ਜੇ ਆਪਣੇ ਹਿਰਦੇ ਵਿੱਚ ਰੱਖੋਗੇ ਤਾਂ ਸੱਚੀ ਗੱਲ ਹੈ, ਸਾਰੀ ਸਾਰੀ ਦਿਹਾੜੀ ਗੁਰੂ ਅਰਜਨ ਸਾਹਿਬ ਦਾ ਪਿਆਰ ਹਿਰਦੇ ਵਿੱਚ ਬਣਿਆ ਰਹੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ ਭਾਈ ਵੇਖ ਲਓ, ਜੇ ਨਾ ਹੋਈ ਨਹੀਂ ਮੰਨਣਾ? ਮਹਾਰਾਜ ਕਹਿੰਦੇ ਨਹੀਂ, ਅਤੇ ਆਪਣੇ ਪਹਿਰੇਦਾਰਾਂ ਸੇਵਾਦਾਰਾਂ ਨੂੰ ਕਹਿਣ ਲੱਗਾ, ਭਾਈ ਇੰਨੀ ਵੱਡੀ ਦੇਗ ਲੈ ਕੇ ਆਓ ਜਿਹਦੇ ਵਿੱਚ ਬੰਦਾ ਬੈਠ ਸਕੇ। ਕਹਿਣ ਲੱਗਾ ਦੇਗ ਲੈ ਕੇ ਆਓ, ਦੇਗ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ, ਦੇਗ ਲੈ ਕੇ ਆਓ ਜਿਹਦੇ ਵਿੱਚ ਬੰਦਾ ਬੈਠ ਸਕੇ। ਤੇ ਕਹਿਣ ਲੱਗਾ ਪਾਣੀ ਪਾਓ ਤੇ ਪਾਣੀ ਨੂੰ ਉਬਾਲੋ। ਕਹਿਣ ਲੱਗਾ ਹਾਂਜੀ,
ਵਿੱਚ ਬਿਠਾਵੋ ਤਪਹਿ ਸਰੀਰ।
ਕਹਿਣ ਲੱਗਾ ਗੁਰੂ ਸਾਹਿਬ ਨੂੰ ਵੀ ਕਹਿਣ ਲੱਗਾ ਵੇਖ ਲਓ ਦੇਗ ਆ ਜਾਣ ਲੱਗੀ, ਜੇ ਮੇਰੀ ਗੱਲ ਮੰਨ ਲਓ ਨਹੀਂ ਤੇ ਤੁਹਾਨੂੰ ਉਹਦੇ ਵਿੱਚ ਬਿਠਾਇਆ ਜਾਏਗਾ। ਕਹਿਣ ਲੱਗੇ ਤਪਦੇ ਹੋਏ ਪਾਣੀ ਵਿੱਚ ਬਿਠਾਇਆ ਜਾਏਗਾ ਤੇ ਤੁਹਾਡਾ ਸਰੀਰ ਤਪੇਗਾ। ਗੁਰਮੁਖੋ ਸੱਚੀ ਗੱਲ 'ਚ ਇਹ ਕਥਾ ਕਰਦਿਆਂ ਕੰਨਾਂ ਨੂੰ ਹੱਥ ਲੱਗਦੇ ਜੀ। ਹਾਂਜੀ, ਪਾਣੀ ਗਰਮ ਹੋਏ ਜੀ, ਆ ਇੱਕ ਟ੍ਰੇਲਰ ਅੱਜ ਵੀ ਸਾਨੂੰ ਵੇਖਣ ਨੂੰ ਮਿਲਿਆ ਜੀ। ਪਾਣੀ ਗਰਮ ਹੋਵੇ ਸਹੀ ਤੇ ਵਿੱਚ ਉਂਗਲ ਨਹੀਂ ਪੈ ਸਕਦੀ ਜੀ, ਵਿੱਚ ਬਹਿਣ ਦੀ ਗੱਲ ਤੇ ਬੜੀ ਦੂਰ ਦੀ ਹੈ ਜੀ। ਹਾਂਜੀ, ਪਾਣੀ ਗਰਮ ਹੋਵੇ ਸਹੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਤੁਹਾਨੂੰ ਮੈਂ ਤਪਾਵਾਂਗਾ, ਗਰਮ ਪਾਣੀ ਦੇ ਵਿੱਚ ਚੌਂਕੜਾ ਮਰਵਾਵਾਂਗਾ। ਇੱਥੇ ਤੇ ਚੌਂਕੜੀ ਮਾਰ ਕੇ ਬੈਠੇ ਹੋ ਨਾ, ਅੱਤ ਦੀ ਗਰਮੀ ਹੈ, ਜੇ ਮੇਰੀ ਗੱਲ ਨਾ ਮੰਨੀ ਤੇ ਤੁਹਾਨੂੰ ਗਰਮੀ 'ਚ ਚੌਂਕੜਾ ਮਾਰ ਕੇ ਬਹਿਣਾ ਪਏਗਾ। ਹਾਂਜੀ,
ਮੈਂ ਜਿਵੇਂ ਤਪਦੇ ਹੋ ਦਿਨ ਅਰ ਰਾਤੀ।
ਕਹਿਣ ਲੱਗਾ ਜਿਵੇਂ ਮੈਂ ਦਿਨ ਰਾਤ ਤਪ ਰਿਹਾ, ਮਾਫ ਕਰਿਓ ਸੰਗਤ ਜੀ, ਈਰ ਖਾਲੂ ਬੰਦਾ ਜਿੰਨਾ ਮਰਜ਼ੀ ਖੁਸ਼ ਵੇਖਦਾ ਹੋਵੇ, ਅੰਦਰ ਉਹਦਾ ਹਿਰਦਾ ਜਿਹੜਾ ਉਹ ਦਿਨ ਰਾਤ ਤਪਦਾ ਰਹੇਗਾ ਜੀ। ਗੱਜ ਕੇ ਆਖੋ, ਕਿਉਂ? ਅੰਦਰ ਕੋਈ ਨਾ ਜੀ, ਉਹਦੇ ਅੰਦਰ ਈਰਖਾ ਵਾਲੀ ਗੱਲ ਚੱਲਦੀ ਰਹੇਗੀ ਜੀ, ਉੱਤੋਂ ਜਿੰਨਾ ਮਰਜ਼ੀ ਸ਼ਾਂਤ ਵਿਖੇ ਜੀ। ਹਾਂਜੀ, ਤਨ ਨਹੀਂ ਨਾ ਤਪ ਰਿਹਾ, ਮਨ ਤਪ ਰਿਹਾ ਜੀ। ਅਤੇ ਮੁਆਫ ਕਰਿਓ ਗੁਰਮੁਖੋ, ਗੁਰੂ ਅਰਜਨ ਸਾਹਿਬ ਦਾ ਤਨ ਭਾਵੇਂ ਤਪਾਉਣ ਦੀ ਕੋਸ਼ਿਸ਼ ਕਰਨ ਦਿਆ, ਚੰਦੂ ਦਾ ਮਨ ਤਪ ਰਿਹਾ ਅਤੇ ਮੇਰੇ ਸੱਤੇ ਪਾਤਸ਼ਾਹ ਮਹਾਰਾਜ ਦਾ ਮਨ ਨਹੀਂ ਸੀ ਤਪਦਾ ਜੀ। ਗੱਲ ਇੰਨੀ ਕਹਿ ਹੁਣ ਸੁਣਿਓ। ਕਹਿਣ ਲੱਗਾ ਵੇਖ ਲਓ ਜਿਵੇਂ ਮੈਂ ਤਪ ਰਿਹਾ ਉਵੇਂ ਤੁਹਾਨੂੰ ਵੀ ਤਪਾਵਾਂਗਾ। ਕਹਿਣ ਲੱਗਾ ਹਾਂਜੀ,
ਮਹਾ ਕਸ਼ਟ ਤੇ ਸੁਲਗਤ ਛਾਤੀ।
ਬੜੇ ਕਸ਼ਟ ਨਾਲ ਮੇਰੀ ਛਾਤੀ ਜਿਹੜੀ ਹੈ ਨਾ ਉਹ ਦੁਖੀ ਹੋ ਰਹੀ। ਕਹਿਣ ਲੱਗਾ ਬੜਾ ਕਸ਼ਟ ਹੈਗਾ। ਕਹਿਣ ਲੱਗਾ ਮੈਨੂੰ ਹਾਂਜੀ,
ਤਿਮਤ ਤਪਤਾਵੋ ਬਿਲਮ ਨਾ ਲਾਵੋ।
ਹਾਂਜੀ,
ਨਾਹੇ ਤਾਂ ਲੇ ਨਾਤਾ ਮਨ ਵਾਵੋ।
ਅਜੇ ਵੀ ਸਮਾਂ ਹੈਗਾ, ਪਾਣੀ ਦੀ ਦੇਗ ਤਿਆਰ ਹੋ ਰਹੀ ਹੈ। ਕਹਿਣ ਲੱਗਾ ਨਾਤਾ ਮੰਨ ਲਓ, ਰਿਸ਼ਤਾ ਮੰਨ ਲਓ, ਨਹੀਂ ਤੇ ਪਾਣੀ ਦੀ ਦੇਗ ਵਿੱਚ ਤੁਹਾਨੂੰ ਬੈਠਣਾ ਪਏਗਾ। ਸ਼ਹੀਦੀ ਦਾ ਪ੍ਰਸੰਗ ਚੱਲਦਾ, ਇਹਨੂੰ ਨੌਟੰਕੀ ਨੂੰ ਬਾਹਰ ਲੈ ਜਾਓ। ਹੈ ਕਿਉਂ ਅੰਦਰ ਰਸ ਬਣਿਆ, ਸਾਰਾ ਖਰਾਬ ਹੋਏਗਾ, ਜਾਂ ਤੁਸੀਂ ਵੇਖ ਕੇ ਨਹੀਂ ਹੱਸਣਾ ਕਿਸੇ ਨੇ ਇਹਦੇ ਹੱਲ। ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਸੰਗ ਚੱਲਦਾ, ਜੇ ਹੁਣ ਵੀ ਨਾ ਇਕਾਗਰ ਹੋਏ ਤੇ ਕਦੋਂ ਹੋਵੋਗੇ? ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਬੈਠੇ ਉਹਦੀਆਂ ਗੱਲਾਂ ਸੁਣ ਰਹੇ, ਉਹ ਲਗਾਤਾਰ ਗੁਰੂ ਸਾਹਿਬ ਨੂੰ ਬੁਰੇ ਬੋਲ ਬੋਲ ਰਿਹਾ। ਮਹਾਰਾਜ ਲਗਾਤਾਰ ਸ਼ਾਂਤੀ ਦੇ ਨਾਲ ਬੈਠੇ ਸਾਰਾ ਕੁਝ ਸੁਣ ਰਹੇ ਜੀ। ਹਾਂਜੀ,
ਸੁਣੀ ਦੁਸ਼ਟ ਕੀ ਆਇਸ ਜਬੈ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਾਰਾ ਕੁਝ ਸੁਣਦੇ ਰਹੇ। ਹਾਂਜੀ,
ਜਲ ਭਰ ਦੇਗ ਚੜਾਇਸ ਤਬੈ।
ਤੇ ਗੁਰਮੁਖੋ ਮਹਾਰਾਜ ਨਹੀਂ ਬੋਲੇ ਜੀ। ਉਹਦਾ ਕਾਰਨ ਇਹ ਹੈ, ਸਿਆਣੇ ਬੰਦੇ ਇੱਕੋ ਵਾਰੀ ਆਪਣੀ ਗੱਲ ਦਾ ਜਵਾਬ ਦੇ ਦਿੰਦੇ ਜੀ। ਹਾਂਜੀ, ਉਹ ਬਾਰ ਬਾਰ ਆਪਣੀਆਂ ਗੱਲਾਂ ਦੁਹਰਾਉਂਦੇ ਨਹੀਂ ਹੈਗੇ ਜੀ। ਮੂਰਖ ਬੰਦੇ ਬਾਰ ਬਾਰ ਆਪਣੀ ਗੱਲ ਦੁਹਰਾਉਣਗੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੈਠੇ, ਉਹਦੇ ਚੰਦੂ ਦੇ ਸਿਪਾਹੀਆਂ ਨੇ ਇੰਨੀ ਕੁ ਵੱਡੀ ਦੇਗ ਦਾ ਪ੍ਰਬੰਧ ਕੀਤਾ ਜਿਹਦੇ ਵਿੱਚ ਬੰਦਾ ਚੌਂਕੜੀ ਮਾਰ ਕੇ ਬੈਠ ਸਕਦਾ ਸੀਗਾ ਜੀ। ਥੱਲੇ ਇੱਟਾਂ ਲਾਈਆਂ ਗਈਆਂ ਅਤੇ ਸੁਰਤ ਵਿੱਚ ਉਹਨਾਂ ਦੀ ਉਹ ਦ੍ਰਿਸ਼ ਲੈ ਕੇ ਆਇਓ। ਇੱਧਰ ਕਮਰਾ ਜੀ ਜਿਹਦੇ ਵਿੱਚ ਮਹਾਰਾਜ ਬੈਠੇ ਆ, ਅੰਦਰ ਕੋਈ ਇੰਨਾ ਰੋਸ਼ਨੀ ਦਾ ਪ੍ਰਬੰਧ ਨਹੀਂ ਹੈਗਾ ਅਤੇ ਗਰਮੀ ਅੰਦਰ ਬੜੀ ਹੈ ਜੀ। ਸਾਹਮਣੇ ਡਿਓੜੀ 'ਚ ਗੁਰੂ ਕੇ ਸਿੱਖ ਬੈਠੇ ਪੰਜ ਜੀ, ਵਿਚਕਾਰ ਵਿਹੜਾ ਸੀਗਾ ਜੀ। ਬਾਅਦ 'ਚੋਂ ਗੁਰੂ ਹਰਗੋਬਿੰਦ ਸਾਹਿਬ ਇਸ ਥਾਂ ਦੇ ਦਰਸ਼ਨ ਵੀ ਕਰਕੇ ਆਏ ਸੀਗੇ ਜੀ। ਵਿਚਕਾਰ ਵਿਹੜਾ ਸੀਗਾ, ਗੁਰੂ ਸਾਹਿਬ ਦੇ ਸਾਹਮਣੇ ਚੰਦੂ ਖਲੋਤਾ, ਬੜਾ ਭੈੜਾ ਉਹਦਾ ਮੁੱਖ ਬਣਿਆ ਹੋਇਆ ਗੁੱਸੇ ਵਿੱਚ ਜੀ। ਇੰਨੀ ਕੁ ਵੱਡੀ ਦੇਗ ਲਿਆਂਦੀ ਗਈ ਜਿਹਦੇ ਵਿੱਚ ਬੰਦਾ ਬੈਠ ਸਕੇ, ਅਤੇ ਗੁਰਮੁਖੋ ਥੱਲੇ ਇੱਟਾਂ ਲਾ ਕੇ ਨਾ ਜੀ, ਅਤੇ ਉੱਤੇ ਦੇਗ ਧਰੀ ਗਈ ਅਤੇ ਥੱਲੇ ਫਿਰ ਅੱਗ ਬਾਲ ਦਿੱਤੀ ਗਈ ਜੀ। ਦੇਗ ਦਾ ਪਾਣੀ ਪੂਰਾ ਪੂਰਾ ਗਰਮ ਕੀਤਾ ਗਿਆ, ਪੂਰਾ ਗਰਮ ਜੀ। ਰੱਜ ਕੇ ਆਖੋ
ਵਾਹਿਗੁਰੂ,
ਅਤੇ ਮੁਆਫ਼ ਕਰਿਓ, ਜਦੋਂ ਇਹ ਅੱਗ ਬਲ ਰਹੀ ਹੋਏ ਨਾ, ਗਰਮੀ ਹੋਵੇ ਪੂਰੀ, ਅਤੇ ਦੇਗ ਉੱਤੇ ਤੁਸੀਂ ਕਈ ਪਿੰਡਾਂ 'ਚੋਂ ਬੈਠੇ, ਪਿੰਡਾਂ ਵਿੱਚੋਂ ਵੀ ਆਏ ਹੋ ਜੀ, ਇਹ ਕੁਝ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਏਗਾ ਜੀ। ਧੂੰਆਂ ਵੀ ਹੁੰਦਾ ਜੀ ਫਿਰ ਉੱਥੇ ਜੀ ਲਾਗੇ ਜੀ, ਬਾਲਣ ਦਾ ਧੂੰਆਂ ਤਾਂ ਹੋਏਗਾ ਜੀ, ਅਤੇ ਫਿਰ ਗਰਮੀ ਦੇ ਵਿੱਚ ਉਸ ਬਾਲਣ ਦੇ ਲਾਗੇ ਨਹੀਂ ਜਾਇਆ ਜਾਂਦਾ ਜੀ। ਇਹ ਗੱਲ ਸੱਚੀ ਹੈਗੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਅਤੇ ਗੁਰੂ ਕੇ ਸਿੱਖਾਂ ਦੇ ਸਾਹਮਣੇ ਪਾਣੀ ਵਾਲੀ ਦੇਗ ਨੂੰ ਨਾ ਜੀ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲਿਆ ਗਿਆ ਜੀ ਪਾਣੀ ਨੂੰ। ਹਾਂਜੀ,
ਕਹਿਓ ਬਾਕ ਹਮ ਕੋ ਡਰ ਪਾਵੇ,
ਹਾਂਜੀ
ਜਿਮ ਪੂਰਬ ਤਿਮ ਹੀ ਬਣ ਆਵੇ,
ਹਾਂਜੀ
ਨਹਿ ਤੁਵ ਦੁਹਤਾ ਲੇ ਕਬ ਨਾਤਾ,
ਹਾਂਜੀ
ਚਿਤ ਜੇ ਚਾਹਤ ਪ੍ਰਾਨ ਕਰ ਘਾਤਾ।
ਤੇ ਜਦੋਂ ਪਾਣੀ ਲੱਗਾ ਨਾ ਜੀ ਉਬਾਲੇ ਮਾਰਨ, ਕੱਜ ਕੇ ਆਖੋ ਵਾਹਿਗੁਰੂ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ, ਭਾਈ ਤੂੰ ਸਾਨੂੰ ਡਰਾਉਣਾ? ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਚੰਦੂ ਇੱਕ ਗੱਲ ਸੁਣ ਲਾ, ਜਵਾਬ ਅਸੀਂ ਪਹਿਲਾਂ ਦੇ ਦਿੱਤਾ, ਤੇਰੀ ਗੱਲ ਇੱਕ ਵੀ ਨਹੀਂ ਅਸੀਂ ਮੰਨਣੀ। ਕਹਿਣ ਲੱਗੇ ਤੇਰੀ ਇੱਕ ਵੀ ਗੱਲ ਨਹੀਂ ਮੰਨਾਂਗੇ। ਕਹਿਣ ਲੱਗੇ ਜਵਾਬ ਤੈਨੂੰ ਸਾਰਾ ਪਹਿਲਾਂ ਦੇ ਦਿੱਤਾ, ਬਾਕੀ ਗੱਲ ਸੁਣ ਲਾ, ਇਹ ਗਰਮ ਪਾਣੀ ਤੋਂ ਸਾਨੂੰ ਨਾ ਡਰਾ। ਕਹਿਣ ਲੱਗੇ ਗੁਰਮੁਖੋ, ਚੰਦੂ ਸੁਣ ਕੇ ਕਲਪਿਆ, ਅਤੇ ਕਲਪ ਕੇ ਨਾ ਜੀ ਜਿਹੜੇ ਅੰਦਰ ਬਰਸ਼ਿਆਂ ਵਾਲੇ ਬੰਦੇ ਸੀਗੇ ਉਹਨਾਂ ਨੂੰ ਕਹਿਣ ਲੱਗਾ, ਫੜੋ ਗੁਰੂ ਜੀ ਨੂੰ, ਅਤੇ ਕਹਿਣ ਲੱਗਾ ਪਾਣੀ ਵਿੱਚ ਬਿਠਾਓ। ਮਹਾਰਾਜ ਗੱਜ ਕੇ ਆਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਕਹਿਣ ਲੱਗਾ, ਪਾਣੀ ਵਿੱਚ ਬਿਠਾਓ ਇਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ, ਨਾ ਭਾਈ, ਹਾਂਜੀ ਸਤਿਗੁਰ, ਤਬ ਸਤਿਗੁਰ,
ਤਬ ਸਤਿਗੁਰ ਉੱਠ ਆਪੇ ਗਏ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ। ਕਹਿਣ ਲੱਗੇ ਸਾਨੂੰ ਫੜ ਕੇ ਦੇਗ 'ਚ ਬਿਠਾਓਗੇ, ਅਤੇ ਬਾਅਦ ਵਿੱਚ ਆਉਣ ਵਾਲੇ ਸਮੇਂ 'ਚ ਕਹਿਣਗੇ ਵੀ ਗੁਰੂ ਜੀ ਤਿਆਰ ਨਹੀਂ ਸੀ ਹੈਗੇ, ਅਤੇ ਫੜ ਕੇ ਦੇਗ 'ਚ ਬਿਠਾਉਣਾ ਪਿਆ। ਇਹ ਅੱਜ ਦੇ ਦਿਨ ਦੀ ਘਟਨਾ ਹੈਗੀ, ਅੱਜ ਦੇ ਦਿਨ ਦੀ ਜੀ। ਸ਼ਹੀਦੀ ਤੋਂ 3 ਦਿਨ ਪਹਿਲਾਂ ਆਹ ਕਾਰਜ ਹੋਇਆ ਸੀਗਾ। ਅੱਜ ਮਹਾਰਾਜ ਜੀ ਦੀ ਸ਼ਹਾਦਤ ਪੁਰਬ ਆਉਣ ਵਾਲੇ ਆਉਣ ਵਿੱਚ ਸਿਰਫ 3 ਦਿਨ ਰਹਿ ਗਏ ਜੀ। ਇਹ ਅੱਜ ਦੀ ਘਟਨਾ ਸੀਗੀ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਸਾਨੂੰ ਹੱਥ ਨਹੀਂ ਲਾਉਣਾ ਕਿਸੇ ਨੇ, ਅਸੀਂ ਆਪੇ ਹੀ ਉੱਠ ਕੇ ਜਾ ਕੇ ਦੇਗ ਵਿੱਚ ਬੈਠਾਂਗੇ। ਕਹਿਣ ਲੱਗੇ ਅਤੇ ਮਾਫ਼ ਕਰਿਓ, 3 ਦਿਨ ਹੋ ਗਏ ਸੀ, ਚੋਲਾ ਤੇ ਕੋਈ ਪਾਇਆ ਸੀ ਮਹਾਰਾਜ ਨੇ ਤਨ 'ਤੇ, ਹਾਂਜੀ ਦਸਤਾਰਾ ਰਹਿਣ ਤਾਂ, ਅਤੇ ਸਤਿਗੁਰੂ ਜੀ ਨੇ ਚੋਲਾ ਉਤਾਰਿਆ, ਅਤੇ ਹੁਣ ਤੁਸੀਂ ਦ੍ਰਿਸ਼ ਬਣਾਓ ਆਪਣੀਆਂ ਅੱਖਾਂ ਅੱਗੇ, ਮਾਫ਼ ਕਰਿਓ ਇਹ ਸਾਰਾ ਕੁਝ ਕਹਿਣਾ ਪੈ ਰਿਹਾ। ਪਰ ਜਦੋਂ ਦੇਗ ਵਿੱਚ ਬੈਠਿਆ ਜਾਂਦਾ ਤਾਂ ਤੁਹਾਨੂੰ ਪਤਾ ਉੱਥੇ ਤਾਂ ਲਾਗੇ ਜਾਣਾ ਹੀ ਔਖਾ ਜੀ, ਗਰਮ ਦੇਗ ਨੂੰ ਹੱਥ ਪਾਉਣਾ ਬੜੀ ਔਖੀ ਗੱਲ ਹੈਗੀ ਹੈ ਜੀ। ਦਾਲਾ ਬਣਿਆ ਹੋਵੇ ਤਾਂ ਕਿਤੇ ਗਰਮ ਦੇਗ 'ਚੋਂ ਗਰਮ ਦੇਗ ਨੂੰ ਫੜ ਕੇ ਇੱਧਰ ਉੱਧਰ ਕਰਨਾ ਔਖਾ ਹੋ ਜਾਂਦਾ ਜੀ, ਹੱਥ ਪਾਉਣਾ ਬੜੀ ਔਖੀ ਗੱਲ ਹੈਗੀ ਹੈ। ਗੁਰੂ ਕੇ ਸਿੱਖ ਇਹ ਦ੍ਰਿਸ਼ ਵੇਖ ਰਹੇ ਸੀਗੇ, ਸਾਹਮਣੇ ਗੁਰੂ ਕੇ ਸਿੱਖ ਬੈਠੇ, ਮੁਆਫ਼ ਕਰਿਓ ਚਿੱਲਾਉਣਾ ਪਿਆ ਜੀ ਉਹਨਾਂ ਨੂੰ ਜੀ, ਵੀ ਦੁਸ਼ਟੋ ਆਹ ਕੰਮ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਆਪ ਉੱਠੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਪਹਿਲਾਂ ਮਹਾਰਾਜ ਨੇ ਉਹਨਾਂ ਇੱਟਾਂ 'ਤੇ ਪੈਰ ਰੱਖਿਆ ਜਿਨ੍ਹਾਂ 'ਤੇ ਦੇਗ ਰੱਖੀ ਗਈ ਸੀਗੀ ਜੀ, ਉਹਨਾਂ ਇੱਟਾਂ 'ਤੇ ਪੈਰ ਰੱਖ ਕੇ ਨਾ ਜੀ ਚਰਨ ਰੱਖ ਕੇ, ਅਤੇ ਦੇਗ ਫੜੀ ਸੱਚੇ ਪਾਤਸ਼ਾਹ ਨੇ, ਹਾਂਜੀ
ਤਪਤ ਨੀਰ ਮਹਿ ਬੈਠਤ ਭਏ,
ਅਤੇ ਉੱਥੇ ਫਿਰ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਪ ਹੀ ਉਸ ਉਬਾਲੇ ਮਾਰਦੀ ਹੋਈ ਦੇਗ ਦੇ ਵਿੱਚ ਚਰਨ ਪਾਇਆ। ਜਦੋਂ ਚਰਨ ਗੁਰੂ ਜੀ ਨੇ ਪਾਇਆ, ਗੁਰੂ ਕੇ ਸਿੱਖਾਂ ਦਾ ਅੰਦਰ ਵੇਖਣ ਵਾਲਾ ਸੀਗਾ ਜੀ, ਜਿਹੜੇ ਸਾਹਮਣੇ ਵੇਖ ਰਹੇ ਸੀ, ਉੱਥੋਂ ਦੇ ਅੱਗ ਦੀ ਗਰਮੀ ਸਿੱਖਾਂ ਤੱਕ ਪਹੁੰਚ ਰਹੀ ਸੀਗੀ। ਉਸ ਅੱਗ ਦੇ ਵਿੱਚ ਜਾ ਕੇ ਬੈਠ ਜਾਣਾ ਕਿੱਡੀ ਵੱਡੀ ਗੱਲ ਹੋਏਗੀ ਜੀ। ਹਾਂਜੀ, ਮਹਾਰਾਜ ਸਾਹਿਬ ਨੇ ਪਹਿਲਾਂ ਉਸ ਉਬਲਦੇ ਹੋਏ ਪਾਣੀ ਵਿੱਚ ਚਰਨ ਪਾਇਆ ਜੀ। ਪ੍ਰੈਕਟੀਕਲ ਮੈਂ ਇਹ ਨਹੀਂ ਕਹਿੰਦਾ ਵੀ ਇਸ ਤਰ੍ਹਾਂ ਕਿਸੇ ਨਾ ਹੋਏ ਜੀ, ਪਰ ਜੇ ਕਿਤੇ ਪ੍ਰੈਕਟੀਕਲ ਕਰਨਾ ਹੋਵੇ ਇਹਨਾਂ ਗੱਲਾਂ ਦਾ, ਸਤਿਕਾਰਯੋਗ ਮਾਵਾਂ ਭੈਣਾਂ ਨੂੰ ਜ਼ਿਆਦਾ ਪਤਾ, ਕਿਤੇ ਚਾਹ ਬਣਾਉਣੀ ਪੈ ਜੇ ਰਸੋਈ ਵਿੱਚ ਕੰਮ ਕਰਦਿਆਂ, ਗਰਮ ਪਾਣੀ ਦੀ ਛਿੱਟ ਵੀ ਕਿਤੇ ਪੈ ਜੇ ਤਾਂ ਬੰਦਾ ਦੁਖੀ ਹੋ ਜਾਂਦਾ ਜੀ। ਇੱਥੋਂ ਤੱਕ ਆ ਹੁਣ ਤਾਂ ਗੀਜ਼ਰ ਲੱਗ ਗਿਆ ਜੀ, ਅਤੇ ਮਾਫ਼ ਕਰਿਓ ਪਾਣੀ ਥੋੜ੍ਹਾ ਜ਼ਿਆਦਾ ਗਰਮ ਹੋਵੇ ਜੀ, ਅਤੇ ਠੰਡਾ ਕਰਨਾ ਪੈਂਦਾ, ਟੈਂਪਰੇਚਰ ਬਰਾਬਰ ਕਰਨਾ ਪੈਂਦਾ, ਅਤੇ ਫਿਰ ਪਾਣੀ ਸਰੀਰ 'ਤੇ ਪੈਂਦਾ ਜੀ। ਬਹੁਤਾ ਗਰਮ ਪਾਣੀ ਤਨ 'ਤੇ ਨਹੀਂ ਪੈ ਸਕਦਾ ਜੀ, ਸਰੀਰ ਦਾ ਸੁਭਾਅ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਹੌਲੀ ਹੌਲੀ ਚਰਨ ਪਾਏ, ਅਤੇ ਤੁਸੀਂ ਵੇਖੋ ਵੀ ਹੱਥਾਂ ਦਾ ਕੀ ਬਣਿਆ ਹੋਏਗਾ ਜਿਨ੍ਹਾਂ ਹੱਥਾਂ ਨਾਲ ਉਹ ਦੇਗ ਫੜੀ ਹੋਏਗੀ ਜੀ। ਅਤੇ ਕਰਦਿਆਂ ਕਰਦਿਆਂ ਹੌਲੀ ਹੌਲੀ ਸਾਰਾ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਲੈ ਗਏ, ਅਤੇ ਉਬਲਦਾ ਪਾਣੀ ਮਹਾਰਾਜ ਸੱਚੇ ਪਾਤਸ਼ਾਹ ਉਸ ਉਬਲਦੇ ਪਾਣੀ ਵਿੱਚ ਚੌਂਕੜਾ ਮਾਰ ਕੇ ਬੈਠ ਗਏ। ਹਾਂਜੀ, ਇਹ ਸਮਾਧੀ ਲਾ ਕੇ ਬੈਠ ਗਏ। ਇਹ ਅੱਜ ਦੇ ਦਿਨ ਹੋਇਆ ਸਾਰਾ ਕੁਝ, ਗੁਰਮੁਖੋ ਅੱਜ ਦੇ ਦਿਨ ਹੋਇਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠ ਗਏ। ਹਾਂਜੀ,
ਹਾਹਾਕਾਰ ਹੇਰ ਸਿੱਖ ਕਰੈ,
ਗੁਰੂ ਕੇ ਸਿੱਖ ਜਦੋਂ ਵੇਖਣ ਵੀ ਪਾਣੀ ਉਬਲ ਰਿਹਾ, ਉਹਦੀ ਆਵਾਜ਼ ਆਉਂਦੀ ਹੈ ਜੀ, ਅਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੈਠ ਗਏ ਵਿੱਚ, ਅਤੇ ਗੁਰੂ ਕੇ ਸਿੱਖ ਸਾਹਮਣੇ ਜਿਹੜੇ ਪੰਜ ਬੈਠੇ ਸੀ ਉਹ ਹਾਹਾਕਾਰ ਕਰਨ ਲੱਗ ਪਏ। ਉਹ ਭਾਈ ਆਹ ਕੀ ਕਰ ਰਹੇ ਹੋ, ਸਾਡੇ ਏਡੇ ਵੱਡੇ ਸੱਚੇ ਪਾਤਸ਼ਾਹ। ਹਾਂਜੀ,
ਉਠਿਓ ਪਿਰਾਣਾ ਸ਼ਕਤ ਨਾ ਜਰੈ,
ਗੁਰਮੁਖੋ ਭਾਈ ਹੈ ਤੇ ਪੰਜੇ ਬ੍ਰਹਮ ਗਿਆਨ ਵਾਲੇ ਸੀਗੇ ਜੀ, ਭਾਈ ਪੁਰਾਣਾ ਜੀ ਇੱਕਦਮ ਉੱਠੇ, ਉਹਨਾਂ ਕੋਲੋਂ ਇਹ ਗੱਲ ਵੇਖ ਕੇ ਜਰੀ ਨਾ ਗਈ ਜੀ, ਸਾਡੇ ਸੱਚੇ ਪਾਤਸ਼ਾਹ ਕਿਵੇਂ ਉਬਲਦੇ ਪਾਣੀ 'ਚ ਬੈਠੇ।
ਗੁਰੂ ਦਿਸ਼ ਚਲਿਓ ਕੇ ਲਓ ਉਬਾਰੀ,
ਗੁਰਮੁਖੋ ਭਾਈ ਪੁਰਾਣਾ ਜੀ ਦੌੜ ਕੇ ਨਾ ਜੀ ਗੁਰੂ ਸਾਹਿਬ ਵਾਲੇ ਪਾਸੇ ਚੱਲੇ। ਮਹਾਰਾਜ ਨੇਤਰ ਬੰਦ ਕਰਕੇ ਬੈਠੇ ਨੇ ਜੀ, ਨੇਤਰ ਬੰਦ ਕਰਕੇ ਬੈਠੇ ਨੇ, ਅਤੇ ਮਾਫ਼ ਕਰਿਓ ਇਹ ਸਾਰੀ ਕਿਰਿਆ ਪਤਾ ਕਿੰਨੇ ਚਿਰ ਦੀ ਸੀਗੀ ਜੀ। ਮਹਾਰਾਜ ਗਾਗਰ ਵਿੱਚ ਕਿੰਨੇ ਘੰਟੇ ਬੈਠੇ ਰਹੇ ਜੀ, ਜਿਸ ਉਬਲਦੇ ਪਾਣੀ ਵਿੱਚ ਬੰਦਾ ਉਂਗਲੀ ਵੀ ਨਹੀਂ ਪਾ ਸਕਦਾ ਜੀ। ਇਸੇ ਕਰਕੇ ਕਿਹਾ ਜਾਂਦਾ ਵੀ ਗੁਰੂ ਗੁਰੂ ਹੀ ਹੈ ਜੀ, ਗੱਜ ਕੇ ਆਖੋ ਸਤਿਗੁਰੂ ਸਤਿਗੁਰੂ ਹੀ ਨੇ ਜੀ। ਜਿਸ ਉਬਲਦੇ ਪਾਣੀ ਵਿੱਚ ਉਂਗਲੀ ਵੀ ਨਹੀਂ ਪਾਈ ਜਾ ਸਕਦੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ 9 ਘੰਟੇ ਲਗਾਤਾਰ ਉਸ ਗਾਗਰ ਵਿੱਚ ਬੈਠੇ ਸੀਗੇ ਜੀ। ਹੁਣ ਤੁਸੀਂ ਖੁਦ ਸਾਹਿਬ ਲਾਓ ਇਹ ਕੈਸਾ ਸਮਾਂ ਹੋਏਗਾ ਜੀ। 9 ਘੰਟੇ 3 ਪਹਿਰ ਦਾ ਸਮਾਂ ਲਿਖਿਆ ਜੀ ਭਾਈ ਸੰਤੋਖ ਸਿੰਘ ਜੀ ਨੇ, ਅਤੇ 9 ਘੰਟੇ ਬਣਦੇ ਜੀ, 9 ਘੰਟੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਬੈਠੇ। ਨਾਲ ਗਏ ਭਾਈ ਪੁਰਾਣਾ ਜੀ, ਉਹ ਦੌੜ ਕੇ ਗਏ ਵੀ ਮੈਂ ਗੁਰੂ ਅਰਜਨ ਸਾਹਿਬ ਨੂੰ ਗਾਗਰ ਵਿੱਚੋਂ ਬਾਹਰ ਕੱਢ ਲਵਾਂ, ਦੇਗ ਵਿੱਚੋਂ ਬਾਹਰ ਕੱਢ ਲਵਾਂ। ਹਾਂਜੀ,
ਫਤੋਂ ਦੁਸ਼ਟ ਚੰਦੂ ਦੁਰਚਾਰੀ,
ਇਹ ਚੰਦੂ ਦੁਰਾਚਾਰੀ ਨੂੰ ਮੈਂ ਮਾਰਾਂ। ਹਾਂਜੀ,
ਤਬੈ ਸਿਪਾਹੀ ਗਹਿ ਕਰ ਸੋਟਾ,
ਤੇ ਗੁਰਮੁਖੋ ਮੋਟੇ ਮੋਟੇ ਸੋਟੇ ਲੈ ਸਿਪਾਹੀਆਂ ਨੇ ਆਪਣੇ ਹੱਥ 'ਚ ਫੜ ਲਏ। ਜਦੋਂ ਉੱਠੇ ਨਾ ਜੀ ਭਾਈ ਪੁਰਾਣਾ ਜੀ, ਤੇ ਸਿਪਾਹੀਆਂ ਨੇ ਸੋਟੇ ਫੜ ਲਏ। ਹਾਂਜੀ,
ਦੋਏ ਤਰੇ ਹਤੇ ਜਾਤ ਕੋ ਹੋਟਾ,
ਤੇ ਗੁਰਮੁਖੋ 2-3 ਸੋਟੇ ਭਾਈ ਪੁਰਾਣਾ ਜੀ ਦੇ ਸਿਰ ਵਾਲੇ ਪਾਸੇ ਮਾਰੇ ਜੀ, ਤੇ ਮਹਾਰਾਜ ਦੇ ਲਾਗੇ ਜਾਣ ਤੋਂ ਰੋਕ ਦਿੱਤਾ ਜੀ। ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਨੇ ਉਬਲਦੀ ਦੇਗ ਵਿੱਚ ਬੈਠਿਆਂ ਵੇਖੀ ਜੀ ਸਾਰੀ ਜੀ। ਹਾਂਜੀ,
ਸਤਿਗੁਰ ਕਹਿਓ ਨਾ ਆਵੋ ਤੀਰ,
ਰੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਬਾਹਰੀ ਤੌਰ 'ਤੇ ਸ਼ਬਦ ਵਰਤਣੇ ਪੈ ਰਹੇ, ਮੈਨੂੰ ਮਾਫ਼ ਕਰ ਦਿਓ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਸਰੀਰ ਉਬਾਲੇ ਖਾ ਰਿਹਾ ਜੀ ਵਿੱਚ ਦੀ, ਦੇਗ ਦੇ ਵਿੱਚ ਬੈਠੇ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਭਾਈ ਪੁਰਾਣਾ ਜੀ ਨੂੰ ਕਹਿਣ ਲੱਗੇ, ਪੁਰਾਣਿਆ ਸਾਡੇ ਨੇੜੇ ਨਾ ਆ। ਕਹਿਣ ਲੱਗੇ ਇਹ ਦੇਗ ਦੇ ਵਿੱਚ ਬਚਨ ਆਖੇ ਜੀ, ਉਬਲਦੀ ਦੇਗ ਵਿੱਚ ਜਿਸ ਉਬਲਦੇ ਪਾਣੀ ਵਿੱਚ ਬੈਠ ਕੇ ਬੰਦਾ ਚੀਕਾਂ ਮਾਰਦਾ ਜੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਉੱਥੇ ਬੈਠੇ ਵੀ ਠੰਡ ਦਾ ਉਪਦੇਸ਼ ਦੇ ਰਹੇ ਜੀ। ਹਾਂਜੀ, ਕਾਰਨ ਕੀ ਹੈ? ਤਨ ਤਪ ਰਿਹਾ, ਮਨ ਸ਼ਾਂਤ ਹੈ ਜੀ, ਮਨ ਵਾਹਿਗੁਰੂ ਜੀ ਦੇ ਨਾਮ ਨਾਲ ਸ਼ਾਂਤ ਹੈ। ਫਿਰ ਬੇਨਤੀ ਕਰਨ ਲੱਗਾ, ਜਿਸ ਦੇਗ ਵਿੱਚ ਉਬਲਦੇ ਪਾਣੀ ਵਿੱਚ ਬੰਦਾ 2 ਮਿੰਟ ਹੀ ਕਿਤੇ ਬਹਿ ਜਾਵੇ ਤੇ ਚੀਕਾਂ ਮਾਰੇਗਾ ਜੀ, ਜਾਨ ਕੱਢ ਦਿੰਦੀਆਂ ਇਹ ਚੀਜ਼ਾਂ ਜੀ। ਤੇ ਮਹਾਰਾਜ ਦੇਗ ਵਿੱਚ ਬੈਠੇ ਭਾਈ ਪੁਰਾਣਾ ਜੀ ਨੂੰ ਕਹਿਣ ਲੱਗੇ, ਪੁਰਾਣੇ ਸਾਡੇ ਨੇੜੇ ਨਾ। ਕਹਿਣ ਲੱਗੇ ਹਾਂਜੀ,
ਪਰ ਹੈ ਦੁਸ਼ਟ ਜਰ ਖਾਰੇ ਨੀਰ।
ਤੇ ਮਹਾਰਾਜ ਸੱਚੇ ਪਾਤਸ਼ਾਹ ਦੇਗ ਚ ਬੈਠੇ ਕਹਿਣ ਲੱਗੇ, ਇਸ ਮਤ ਸਮਝ ਅਸੀਂ ਬੈਠੇ ਆ ਉਬਲਦੇ ਪਾਣੀ ਚ, ਸਾਨੂੰ ਉਬਲਦੇ ਪਾਣੀ ਚ ਨਹੀਂ ਬਿਠਾਇਆ, ਇਹਨਾਂ ਦੁਸ਼ਟਾਂ ਨੇ ਆਪਣੀਆਂ ਜੜਾਂ ਵਿੱਚ ਉਬਲਦਾ ਪਾਣੀ ਪਾ ਲਿਆ। ਕਹਿਣ ਲੱਗੇ ਹਾਂਜੀ,
ਹਮ ਤੋ ਤਜ ਹੈ ਆਪਣੇ ਪ੍ਰਾਣ।
ਮਹਾਰਾਜ ਕਹਿਣ ਲੱਗੇ, ਪ੍ਰਾਣਿਆ ਤੁਹਾਨੂੰ ਵੈਸੇ ਆਪਣੇ ਨਾਲ ਲੈ ਕੇ ਆਏ ਆ, ਅਸੀਂ ਤੇ ਆਪਣਾ ਸਰੀਰ ਤਿਆਗ ਦੇਣਾ। ਕਹਿਣ ਲੱਗੇ ਹਾਂਜੀ,
ਲੇਹੋ ਸਾਸਨਾ ਤੁਮ ਕਿਉਂ ਆਨ,
ਤੇ ਤੁਸੀਂ ਸਾਡੇ ਕਰਕੇ ਡਾਂਗਾਂ ਕਿਉਂ ਖਾ ਰਹੇ ਹੋ। ਕਹਿਣ ਲੱਗੇ ਤੁਸੀਂ ਸਾਡੇ ਕਰਕੇ ਡਾਂਗਾਂ ਕਿਉਂ ਖਾ ਰਹੇ ਹੋ, ਤੁਸੀਂ ਕਿਉਂ ਤੰਗ ਹੋ ਰਹੇ ਹੋ, ਸਾਰਾ ਕੁਝ ਵੇਖ ਰਹੇ ਹੋ। ਹਾਂਜੀ,
ਖਰਿਓ ਦੂਰ ਕਰ ਜੋਰ ਪਿਰਾਣਾ।
ਭਾਈ ਪੁਰਾਣਾ ਜੀ ਮਹਾਰਾਜ ਦਾ ਬਚਨ ਤੇ ਸੁਣ ਲਏ ਤੇ ਮਾਫ ਕਰਿਓ, ਵੇਖਣ ਤੇ ਸਾਰਾ ਕੁਝ ਬਿਧੀ ਚੰਦ ਜੀ ਵੀ ਰਹੇ ਜੀ, ਭਾਈ ਲੰਗਾਹ ਜੀ ਵੀ ਵੇਖ ਰਹੇ ਤੇ ਬਾਹਰੀ ਤੌਰ ਤੇ ਭਾਵੇਂ ਅੱਖਾਂ 'ਚ ਹੰਝੂ ਨਹੀਂ ਹੈਗੇ, ਅੰਦਰ ਉਹਨਾਂ ਦਾ ਬੈਰਾਗ ਵਿੱਚ ਹੈਗਾ ਜੀ। ਤੁਸੀਂ ਖੁਦ ਵੇਖੋ, ਕਥਾ ਸੁਣ ਕੇ ਬੰਦੇ ਦਾ ਅੰਦਰ ਹਿੱਲ ਜਾਂਦਾ ਜੀ। ਕੇਵਲ ਸੁਣੋ ਨਾ, ਜੇ ਇਸ ਗੱਲ ਨੂੰ ਮਹਿਸੂਸ ਕਰੋਗੇ ਫਿਰ ਅੰਦਰ ਹਿੱਲੇਗਾ ਜੀ। ਅਤੇ ਜਿਨ੍ਹਾਂ ਸਾਹਮਣੇ ਸਾਰਾ ਕੁਝ ਤੱਕਿਆ ਹੋਏਗਾ ਉਹਨਾਂ ਦੇ ਅੰਦਰ ਕੀ ਬਣਿਆ ਹੋਏਗਾ ਜੀ। ਭਾਈ ਪੁਰਾਣਾ ਜੀ ਹੱਥ ਜੋੜ ਕੇ ਖਲੋਗੇ, ਹਾਂਜੀ,
ਸ਼ਕਤ ਦਿਖਾਵਨ ਹੇਤ ਵਖਾਣਾ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਜੀ ਭਾਈ ਪੁਰਾਣਾ ਜੀ ਉੱਚੀ ਉੱਚੀ ਬੋਲ ਕੇ ਗੱਲ ਦੱਸਣ ਜੀ, ਕਿਉਂਕਿ ਫਾਸਲਾ ਦੂਰੀ 'ਤੇ ਸੀਗਾ ਜੀ। ਸਾਹਮਣੇ ਮਹਾਰਾਜ ਦੇਗ 'ਚ ਬੈਠੇ ਉਬਾਲੇ ਖਾ ਰਹੇ ਜੀ, ਭਾਈ ਪੁਰਾਣਾ ਜੀ ਉੱਥੇ ਦੂਰ ਖਲੋਤੇ ਮਹਾਰਾਜ ਨਾਲ ਬਚਨ ਕਰ ਰਹੇ ਜੀ। ਹਾਂਜੀ,
ਪ੍ਰਭ ਜੀ ਰਹਿਓ ਜਾਏ ਨਹਿ ਮੋਤੇ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਰੀਰ ਦੀ ਇਹੋ ਜਿਹੀ ਦਸ਼ਾ ਵੇਖ ਕੇ ਮੇਰੇ ਕੋਲੋਂ ਰਿਹਾ ਨਹੀਂ ਜਾ ਰਿਹਾ ਮਹਾਰਾਜ, ਮੇਰੇ ਕੋਲੋਂ ਇਹ ਗੱਲ ਸਹੀ ਨਹੀਂ ਜਾ ਰਹੀ ਜੀ। ਸੱਚੀ ਗੱਲ ਹੈਗੀ ਹੈ ਜੀ, ਮਾਫ ਕਰਿਓ, ਜਿਹਦੇ ਨਾਲ ਪਿਆਰ ਹੋਵੇ ਨਾ ਜੀ, ਇਹ ਗੱਲਾਂ ਕਥਾ ਹੀ ਕਰਨੀ ਸੌਖੀ ਹੈਗੀ ਹੈ, ਜਿਹਦੇ ਨਾਲ ਪਿਆਰ ਹੋਵੇ ਸੱਚੀ ਗੱਲ, ਉਹਦਾ ਦੁੱਖ ਬੰਦੇ ਕੋਲੋਂ ਵੇਖਿਆ ਨਹੀਂ ਜਾਂਦਾ ਜੀ, ਵੀ ਇਹ ਦੁਖੀ ਕਿਉਂ ਹੈ। ਅਤੇ ਗੁਰੂ ਸਾਹਿਬ ਦੀ ਤਾਂ ਅਵਸਥਾ ਚਲੋ ਬਹੁਤ ਵੱਡੀ ਹੈ, ਪਰ ਭਾਈ ਪੁਰਾਣਾ ਜੀ ਕਹਿਣ ਲੱਗੇ, ਮਹਾਰਾਜ ਮੇਰੇ ਕੋਲੋਂ ਇਹ ਚੀਜ਼ਾਂ ਜਰ ਨਹੀਂ ਹੁੰਦੀਆਂ, ਮੇਰੇ ਕੋਲੋਂ ਜਰਿਆ ਨਹੀਂ ਜਾ ਰਿਹਾ ਸਾਰਾ ਕੁਝ। ਹਾਂਜੀ,
ਰਾਵਰ ਕੋ ਇਤਕ ਦੁੱਖ ਹੋਤੇ।
ਸੱਚੇ ਪਾਤਸ਼ਾਹ ਵੇਖੋ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ, ਤੁਸੀਂ ਮਹਾਰਾਜ ਪਾਣੀ ਵਿੱਚ ਬੈਠੇ ਉਬਲਦੇ ਪਾਣੀ 'ਚ, ਮਾਫ਼ ਕਰਿਓ ਜੇ ਕਿਸੇ ਵਿੱਚ ਸਮਰੱਥਾ ਹੈਗੀ ਹੈ, ਅਤੇ ਆ ਗਰਮੀਆਂ ਨੇ ਉਬਲਦੀ ਦੇਗ ਵਿੱਚ ਤਾਂ ਗੁਰੂ ਕਿਸੇ ਨੂੰ ਨਾ ਬਿਠਾਏ ਜੀ, ਮਾਫ਼ ਕਰਿਓ, ਪਰ ਜੇ ਕਿਸੇ 'ਚ ਸਮਰੱਥਾ ਹੈਗੀ ਹੈ ਨਾ ਜੀ, ਤੇ 9 ਘੰਟੇ ਪੱਖਾ ਬੰਦ ਕਰਕੇ ਬੈਠੇ ਜੀ ਬੰਦਾ ਜੀ, ਫਿਰ ਆਪੇ ਪਤਾ ਲੱਗ ਜਾਂਦਾ ਜੀ, ਥੋੜ੍ਹੀ ਜਿਹੀ ਗਰਮੀ ਸਹਿਣੀ ਔਖੀ ਹੋ ਜਾਂਦੀ ਬੰਦੇ ਵਾਸਤੇ। ਭਾਈ ਪੁਰਾਣਾ ਜੀ ਦਾ ਪਿਆਰ ਹੀ ਇੰਨਾ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪਾਣੀ 'ਚ ਇਸ ਤਰ੍ਹਾਂ ਬੈਠੇ ਮੇਰੇ ਕੋਲੋਂ ਵੇਖਿਆ ਨਹੀਂ ਜਾ ਰਿਹਾ।
ਦਿੱਲੀ ਲਵਪੁਰ ਨਗਰ ਵਿਸਾਲੇ।
ਹੁਕਮ ਕਰੋ ਮਹਾਰਾਜ, ਹੁਕਮ ਕਰੋ, ਇੱਕ ਬੰਨੇ ਲਾਹੌਰ ਨੂੰ ਚੁੱਕਾਂ ਤੇ ਇੱਕ ਬੰਨੇ ਦਿੱਲੀ ਨੂੰ ਫੜਾ ਮਹਾਰਾਜ। ਹਾਂਜੀ,
ਅਬ ਲੇਵੋ ਨਿਜ ਹੱਥ ਉਠਾਲੇ।
ਮਹਾਰਾਜ ਤੁਹਾਡੀ ਕਿਰਪਾ ਨਾਲ ਬਚਨ ਕਰ ਰਿਹਾ, ਇੱਕ ਬੰਨੇ ਦਿੱਲੀ ਫੜਾਂ, ਇੱਕ ਬੰਨੇ ਲਾਹੌਰ ਹੱਥ 'ਤੇ ਚੁੱਕ ਸਕਦਾ ਜੀ। ਇਹ ਗੁਰੂ ਅਰਜਨ ਸਾਹਿਬ ਨਹੀਂ ਬੋਲ ਰਹੇ, ਇਹ ਗੁਰੂ ਅਰਜਨ ਸਾਹਿਬ ਦਾ ਸਿੱਖ ਬੋਲ ਰਿਹਾ ਜੀ। ਅਤੇ ਤੁਸੀਂ ਖੁਦ ਵੇਖੋ, ਜਿਹਦੇ ਸਿੱਖ ਵਿੱਚ ਇੰਨੀ ਤਾਕਤ ਹੋਵੇ ਉਹ ਗੁਰੂ ਜੀ ਆਪ ਕਿੰਨੇ ਬਲਵਾਨ ਹੋਣਗੇ ਜੀ। ਮਹਾਰਾਜ ਮੈਨੂੰ ਹੁਕਮ ਕਰੋ, ਇੱਕ ਪਾਸੇ ਲਾਹੌਰ ਨੂੰ ਲੈ ਲਾਂ, ਇੱਕ ਪਾਸੇ ਦਿੱਲੀ ਨੂੰ ਲੈ ਲਾਂ। ਹਾਂਜੀ,
ਦੋਹਨ ਪਿਰਾਵੋ ਜਿਉਂ ਕਰ ਤਾਰੀ।
ਜਿਵੇਂ ਹੱਥ ਦੀ ਤਾੜੀ ਵੱਜਦੀ ਹੈ ਨਾ ਸੱਚੇ ਪਾਤਸ਼ਾਹ, ਉਵੇਂ ਲਾਹੌਰ ਅਤੇ ਦਿੱਲੀ ਨੂੰ ਆਪਸ ਵਿੱਚ ਟਕਰਾ ਕੇ ਤਾੜੀ ਮਰਵਾ ਦਿਆਂ ਸੱਚੇ ਪਾਤਸ਼ਾਹ। ਹਾਂ ਜੀ
ਦੇਵ ਨਾਸ ਕਰ ਲਗਹਿ ਨਾ ਬਾਰੀ।
ਮਹਾਰਾਜ ਹੁਣੇ ਇਹ ਧਰਤੀ ਨੂੰ ਨਾਸ ਕਰ ਸਕਦਾ ਮੈਂ ਜਿਸ ਧਰਤੀ 'ਤੇ ਇਹੋ ਜਿਹਾ ਕੰਮ ਹੋ ਰਿਹਾ ਜੀ। ਸਾਈਂ ਮੀਆਂ ਮੀਰ ਜੀ ਵੀ ਗੁਪਤ ਰੂਪ 'ਚ ਆਏ ਸੀਗੇ ਜਦੋਂ ਮਹਾਰਾਜ ਤਵੀ 'ਤੇ ਬੈਠੇ, ਪਰਸੋਂ ਉਹ ਪ੍ਰਸੰਗ ਆਏਗਾ ਜੀ। ਉਹ ਵੀ ਕਹਿਣ ਲੱਗੇ ਸੀ ਮਹਾਰਾਜ ਲਾਹੌਰ ਅਤੇ ਦਿੱਲੀ ਨੂੰ ਤਬਾਹ ਕਰ ਸਕਦੇ ਹਾਂ ਜੀ, ਕਿਉਂ ਮੇਨ ਇਹਨਾਂ ਦੋਵਾਂ 'ਚ ਦਿੱਲੀ ਤੋਂ ਹੁਕਮ ਬੋਲਿਆ ਜਾਂਦਾ ਸੀ, ਲਾਹੌਰ 'ਚ ਮੰਨਿਆ ਜਾਂਦਾ ਸੀ। ਅਤੇ ਵਿਦਵਾਨ ਲਿਖਦੇ ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਮਹਾਰਾਜ ਕਹਿੰਦੇ ਫਕੀਰ ਕੀ ਅਤੇ ਗੁੱਸਾ ਕੀ, ਅੱਜ ਕੇ ਆਖੋ ਵਾਹਿਗੁਰੂ। ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ, ਕਿਉਂ ਜ਼ੁਲਮ ਇੱਕ ਅੱਧਾ ਬੰਦਾ ਕਰੇ ਪਿੱਛੋਂ ਮੁਲਕ ਨੂੰ ਕਦੇ ਸਤਾਈਦਾ ਨਹੀਂ। ਮਹਾਰਾਜ ਕਹਿੰਦੇ ਜ਼ੁਲਮ ਤੇ ਕਰਨ ਦੇ ਤੇ ਪੂਰੀ ਦਿੱਲੀ ਤੇ ਪੂਰੇ ਲਾਹੌਰ ਦਾ ਕੀ ਕਸੂਰ ਹੈਗਾ, ਕਹਿਣ ਲੱਗੇ। ਇੱਥੋਂ ਤੱਕ ਅੱਗ ਵੀ ਕਹਿਣ ਲੱਗ ਪਈ ਸੀ ਮਹਾਰਾਜ ਜੇ ਤੁਹਾਨੂੰ ਤਪਾਉਣਾ ਤੇ ਮੈਂ ਠੰਡੀ ਹੋ ਜਾਂਦੀ ਹਾਂ। ਮਹਾਰਾਜ ਕਹਿੰਦੇ ਅੱਗ ਜੇ ਤੂੰ ਠੰਡੀ ਹੋ ਗਈ ਤੇ ਲੋਕਾਂ ਘਰ ਚੁੱਲ੍ਹਾ ਕਿਵੇਂ ਬਲੇਗਾ, ਕਹਿਣ ਲੱਗੇ। ਹੈ ਹੁਕਮ 'ਚ ਹੈ ਨਾ ਜੀ, ਬਾਣੀ ਕਹਿ ਰਹੀ ਹੈ ਜੀ, ਅੱਗ ਵੀ ਹੁਕਮ ਵਿੱਚ ਹੈਗੀ ਹੈ। ਜੇ ਤੂੰ ਠੰਡੀ ਹੋ ਗਈ ਤੇ ਲੋਕਾਂ ਦੇ ਘਰਾਂ 'ਚ, ਗ੍ਰਸਤੀਆਂ ਦੇ ਘਰਾਂ 'ਚ ਚੁੱਲ੍ਹਾ ਕਿਵੇਂ ਬਲੇਗਾ ਜੀ। ਇਹ ਕਹਿ ਰਹੇ ਮਹਾਰਾਜ ਮੈਂ ਲਾਹੌਰ ਤੇ ਦਿੱਲੀ ਨੂੰ ਨਾਸ ਕਰ ਸਕਦਾ, ਤੁਹਾਡੀ ਕਿਰਪਾ ਨਾਲ ਮੇਰੇ ਵਿੱਚ ਇੰਨੀ ਤਾਕਤ ਹੈਗੀ ਹੈ। ਹਾਂਜੀ,
ਕਿਉਂ ਇਤਨੇ ਦੁੱਖ ਸਹੋ ਗੋਸਾਈ।
ਮਹਾਰਾਜ ਆਪ ਇੰਨੇ ਸਮਰੱਥ, ਆਪ ਪਰਮੇਸ਼ਰ, ਅਸੀਂ ਤੇ ਤੁਹਾਡੇ ਛੋਟੇ ਜਿਹੇ ਸਿੱਖ ਹਾਂ, ਤੁਸੀਂ ਇੰਨੇ ਵੱਡੇ ਸਤਿਗੁਰੂ ਹੋ ਕੇ ਇੰਨੇ ਦੁੱਖ ਸਹਿ ਰਹੇ ਹੋ। ਹਾਂਜੀ,
ਦੇਹੋ ਸ਼ਾਰਤ ਮੁਖ ਕਹੋ ਨਾ ਕਾਈ।
ਮਹਾਰਾਜ ਸੱਚੇ ਪਾਤਸ਼ਾਹ ਜੇ ਮੁਖੋਂ ਨਹੀਂ ਕਹਿਣਾ ਤਾਂ ਇਸ਼ਾਰਾ ਕਰ ਦਿਓ, ਗੱਜ ਕੇ ਆਖੋ। ਮਹਾਰਾਜ ਦੇਗ 'ਚ ਬੈਠੇ ਸਾਰੀਆਂ ਗੱਲਾਂ ਸੁਣ ਰਹੇ। ਇੱਕ ਰਸ ਸ਼ਾਂਤ ਨੇ ਗੁਰੂ ਸਾਹਿਬ ਫਿਰ ਬੇਨਤੀ 'ਚ, ਇਹ ਕੋਈ ਵੀ ਪੈਗੰਬਰ ਨਹੀਂ 'ਚ ਇਸ ਤਰ੍ਹਾਂ ਕਰ ਸਕਦਾ ਜੀ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦਾ ਸਰਤਾਜ ਕਹਿੰਦੇ ਨੇ। ਉਸ ਉੱਪਲ ਦੇ ਪਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਾਰੀ ਗੱਲ ਸੁਣ ਰਹੇ। ਭਾਈ ਪੁਰਾਣਾ ਜੀ ਕਹਿੰਦੇ ਮਹਾਰਾਜ ਜੇ ਮੁੱਖੋਂ ਨਹੀਂ ਕਹਿਣਾ ਤਾਂ ਮੈਨੂੰ ਇਸ਼ਾਰਾ ਹੀ ਕਰ ਦਿਓ, ਸੱਚੇ ਪਾਤਸ਼ਾਹ ਇਸ਼ਾਰਾ ਕਰ ਦਿਓ, ਲਾਹੌਰ ਅਤੇ ਦਿੱਲੀ ਦੀ ਟੱਕਰ ਮਰਵਾ ਸਕਦਾ ਸੱਚੇ ਪਾਤਸ਼ਾਹ। ਇਹੋ ਜਿਹੀ ਗੱਲ ਨਹੀਂ ਵੀ ਗੁਰੂ ਦੇ ਸਿੱਖਾਂ 'ਚ ਸਮਰੱਥਾ ਨਹੀਂ ਹੈਗੀ, ਪਰ ਗੁਰਮੁਖੋ ਤਾਕਤ ਹੋਵੇ ਅਤੇ ਤਾਕਤ ਨੂੰ ਵਿਖਾ ਤੇ ਹਰ ਕੋਈ ਲੈਂਦਾ, ਤਾਕਤ ਹੋਵੇ ਅਤੇ ਤਾਕਤ ਨੂੰ ਜਰਦੇ ਵਿਰਲੇ ਹੀ ਨੇ ਸਾਧ ਸੰਗਤ ਜੀ। ਫਿਰ ਬੇਨਤੀ ਹੈ ਤਾਕਤ ਹੋਵੇ, ਸਮਰੱਥਾ ਹੋਵੇ, ਪਹੁੰਚ ਹੋਵੇ ਅਤੇ ਉਹਨੂੰ ਵਿਖਾ ਤੇ ਹਰ ਕੋਈ ਲੈਂਦਾ ਜੀ। ਸਮਰੱਥਾ ਹੋਵੇ ਤੇ ਫਿਰ ਵੀ ਬੰਦਾ ਜਰ ਕੇ ਰਵੇ ਨਾ ਜੀ, ਇਹ ਗੁਰੂ ਦੀ ਕਿਰਪਾ ਨਾਲ ਵਿਰਲੇ ਸਿੱਖਾਂ ਦੇ ਹਿੱਸੇ ਆਇਆ ਜੀ। ਮਹਾਰਾਜ ਹੁਕਮ ਕਰ ਦਿਓ, ਹੁਕਮ ਨਹੀਂ ਕਰਨਾ ਤੇ ਇਸ਼ਾਰਾ ਹੀ ਕਰ ਦਿਓ ਮੈਨੂੰ ਇੱਕ ਵਾਰੀ। ਹਾਂਜੀ,
ਸੁਣ ਸਤਿਗੁਰ ਕਹਿ ਕਿਹ ਤੇ ਪਾਈ।
ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਫਿਰ ਉੱਬਲ ਦੀ ਦੇਗ ਵਿੱਚੋਂ ਆਵਾਜ਼ ਆਈ ਜੀ। ਉਹ ਆਵਾਜ਼ ਹੈ ਸਤਿਗੁਰੂ ਜੀ ਦੀ ਤੇ ਭਾਈ ਪੁਰਾਣਾ ਜੀ ਉਹ ਬਚਨ ਸੁਣ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣ ਸਤਿਗੁਰ ਕਹਿ ਕਿਹ ਤੇ ਪਾਈ। ਮਹਾਰਾਜ ਕਹਿਣ ਲੱਗੇ ਪੁਰਾਣਿਆਂ ਇਹ ਉੱਬਲ ਦੀ ਦੇਗ 'ਚੋਂ ਆਵਾਜ਼ ਆ ਰਹੀ ਹੈ। ਕਹਿਣ ਲੱਗੇ ਆ ਇੰਨੀ ਸ਼ਕਤੀ ਕਿੱਥੋਂ ਪ੍ਰਾਪਤ ਕਰ ਲਈ, ਕਹਿਣ ਲੱਗੇ ਲਾਹੌਰ ਤੇ ਦਿੱਲੀ ਦੀ ਟੱਕਰ ਮਰਵਾਉਣ ਦੀ। ਹਾਂਜੀ,
ਜੇ ਚਾਹਤ ਅਬ ਸ਼ਕਤ ਦਿਖਾਈ।
ਜਿਹੜੀ ਸ਼ਕਤੀ ਵਿਖਾਉਣਾ ਚਾਹੁੰਦੇ ਹੋ ਇਹ ਸ਼ਕਤੀ ਤੁਹਾਡੇ ਵਿੱਚ ਆਈ ਕਿੱਥੋਂ ਇੰਨੀ, ਕਹਿਣ ਲੱਗੇ ਮਾਫ ਕਰਿਓ, ਇਹ ਸਮਰੱਥਾ ਦੀ ਗੱਲ ਹੁੰਦੀ, ਤਾਕਤ ਦੀ ਗੱਲ ਹੁੰਦੀ ਹੈ। ਹਾਂਜੀ,
ਸੁਣੋ ਗੁਰੂ ਕਰ ਸੇਵ ਤੁਮਾਰੀ।
ਤੇ ਭਾਈ ਪੁਰਾਣਾ ਜੀ ਦੂਰ ਖਲੋਤੇ ਤੇ ਅੰਦਰ ਬੈਰਾਗੀ ਹੋਇਆ ਜੀ, ਅੰਦਰ ਬਹੁਤ ਬੈਰਾਗੀ ਹੈ। ਹੱਥ ਜੋੜ ਕੇ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਜਿਹੜੀ ਆਪ ਜੀ ਦੀ ਸੇਵਾ ਕਰਦੇ ਆ ਨਾ ਅਸੀਂ ਦਿਨ ਰਾਤ। ਹਾਂਜੀ,
ਭਇਓ ਕਿਰਪਾ ਤੇ ਪਾਕਰਮ ਭਾਰੀ।
ਮਹਾਰਾਜ ਇਹ ਸਾਰੀ ਸ਼ਕਤੀ ਤੁਹਾਡੀ ਸੇਵਾ ਕਰਕੇ ਆਈ ਹੈ ਜੀ, ਹੁਣ ਇਹ ਗੱਲਾਂ ਨੂੰ ਲਾਈਟ ਨਾ ਲੈ ਲਿਓ ਕਿਤੇ, ਗੱਜ ਕੇ ਆਖੋ। ਸੇਵਾ ਕਰਨ ਵਾਲੇ ਬੰਦੇ ਵਿੱਚ ਬੜੀ ਸਮਰੱਥਾ ਆ ਜਾਂਦੀ ਜੀ। ਹਿਰਦਾ ਸ਼ੁੱਧ ਹੋਵੇ, ਹਿਰਦਾ ਸ਼ੁੱਧ। ਕੁਝ ਇਹ ਵੀ ਗੱਲ ਬੜੀ ਪੁਆਇੰਟ ਹੈ ਜੀ, ਹਿਰਦਾ ਸ਼ੁੱਧ ਹੋਵੇ ਸਹੀ, ਬੰਦਾ ਰੋਜ਼ ਗੁਰਦੁਆਰੇ ਆਈ ਜਾਵੇ ਉਹਦੇ ਵਿੱਚ ਵੀ ਤਾਕਤ ਆ ਜਾਂਦੀ ਜੀ। ਇਹ ਗੱਲ ਸੱਚੀ ਹੈ। ਇੱਥੇ ਲਾਗੇ ਇੱਕ ਗੁਰਮੁਖ ਹੈ ਅਤੇ ਦਰਬਾਰ ਸਾਹਿਬ ਦਾ ਉਹ ਨੇਮੀ ਹੈ ਜੀ, ਅਤੇ ਉਹਦੀਆਂ ਗੱਲਾਂ ਮੈਨੂੰ ਗੁਰਮੁਖ ਸੁਣਾ ਰਹੇ ਸੀਗੇ ਜੀ। ਉਹਨੂੰ ਮਾਣ ਬੜਾ ਗੁਰੂ ਰਾਮਦਾਸ ਜੀ 'ਤੇ, ਅਤੇ ਜੋ ਆਖਦੇ ਨਾ ਜੀ ਉਹ ਰੱਬ ਦੀ ਕਿਰਪਾ ਨਾਲ, ਗੁਰੂ ਜੀ ਦੀ ਕਿਰਪਾ ਨਾਲ ਛੇਤੀ ਗੱਲ ਪੂਰੀ ਹੋ ਜਾਏਗੀ ਜੀ, ਜੋ ਮੁੱਖੋਂ ਆਖੇ ਜੀ। ਇੱਥੋਂ ਤੱਕ ਉਹ ਬੰਦਾ ਜਦੋਂ ਆਪਣੇ ਮਹਿਕਮੇ 'ਚ ਕੰਮ ਕਰਦਾ ਸੀ ਨਾ ਜੀ, ਅਤੇ ਮਹਿਕਮੇ ਵਾਲੇ, ਭਾਵੇਂ ਉਹਦੀ ਪਦਵੀ ਛੋਟੀ ਹੈ ਜੀ, ਪਰ ਗੁਰੂ ਦੇ ਘਰ ਦੀ ਮਿਹਰ ਦੱਸਣ ਲੱਗਾ ਜੀ, ਵੱਡੀ ਪਦਵੀ ਵਾਲੇ ਜਿਹੜੇ ਅਫਸਰ ਸੀ ਉਹਦੇ ਕੋਲ ਭੈ ਖਾ ਕੇ ਰੱਖਦੇ ਹੁੰਦੇ ਸੀਗੇ, ਡਰ ਰੱਖਦੇ ਹੁੰਦੇ ਵੀ ਜੋ ਇਹ ਬੋਲਦਾ ਉਹ ਸੱਚ ਹੋ ਜਾਂਦਾ। ਇੱਕ ਵਾਰੀ ਉਹਨੇ ਕਿਸੇ ਵੱਡੇ ਅਫਸਰ ਨੂੰ ਇੱਦਾਂ ਕਹਿ ਹੀ ਦਿੱਤਾ ਜੀ, ਅਤੇ ਉਹ ਛੋਟਾ ਜਿਹੜਾ ਨਾਲ ਦਾ ਅਧਿਕਾਰੀ ਸੀ ਨਾ ਜੀ, ਉਹ ਕਹਿਣ ਲੱਗਾ ਤੁਸੀਂ ਇਹਨੂੰ ਤੰਗ ਕਰਦੇ ਹੋ, ਇਹਨੇ ਤੁਹਾਨੂੰ ਬੋਲ ਦਿੱਤਾ ਉਹ ਸ਼ਬਦ, ਪਰ ਕਹਿਣ ਲੱਗਾ ਸੱਚ ਦੱਸਾਂ ਜੋ ਇਹ ਬੋਲਦਾ ਉਹ ਸੱਚ ਹੋ ਜਾਂਦਾ। ਉਹ ਕਹਿੰਦੇ ਕਿਉਂ? ਕਹਿਣ ਲੱਗਾ ਇਹ ਦਰਬਾਰ ਸਾਹਿਬ ਰੋਜ਼ ਹਾਜ਼ਰੀ ਭਰਦਾ। ਕਹਿਣ ਲੱਗੇ ਇਹ ਹਰ ਰੋਜ਼ ਦਰਬਾਰ ਸਾਹਿਬ ਹਾਜ਼ਰੀ ਭਰਦਾ, ਇਹਦੀਆਂ ਕਈ ਹੋਈਆਂ ਗੱਲਾਂ ਸੱਚੀਆਂ ਹੋ ਜਾਂਦੀਆਂ। ਹਾਂਜੀ, ਉਹ ਕੋਈ ਅਫਸਰ ਤੰਗ ਕਰਦਾ ਸੀਗਾ ਜੀ ਵੱਡਾ, ਹਾਂਜੀ, ਅਤੇ ਦੂਰ ਸੀਗੇ ਚੰਡੀਗੜ੍ਹ ਦੀ, ਚੰਡੀਗੜ੍ਹ ਬੈਠੇ ਸੀਗੇ ਅਤੇ ਉੱਥੇ ਕੋਈ ਮੀਟਿੰਗ ਸੀਗੀ। ਉਹ ਕਹਿਣ ਲੱਗਾ ਤੇਰੀ ਮੈਂ ਬਦਲੀ ਕਰ ਦੇਣੀ। ਉਹ ਕਹਿਣ ਲੱਗਾ ਤੂੰ ਅੰਮ੍ਰਿਤਸਰ ਪਹੁੰਚੇਗਾ ਅਤੇ ਮੇਰੀ ਬਦਲੀ ਕਰੇਗਾ ਨਾ। ਕਹਿਣ ਲੱਗੇ ਵੱਡੇ ਅਫਸਰ ਨੂੰ ਕਹਿਤਾ, ਛੋਟੇ ਨੇ ਆਖਿਆ, ਕਹਿਣ ਲੱਗਾ ਇਹ ਜੋ ਬੋਲਦਾ ਸੱਚ ਹੋ ਜਾਂਦਾ, ਦਰਬਾਰ ਸਾਹਿਬ ਜਾਂਦਾ। ਕਹਿਣ ਲੱਗੇ ਇਹ ਗੱਲਾਂ ਅਤੇ ਤਾਕਤਾਂ ਅਤੇ ਗੁਰੂ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਆ ਜਾਂਦੀਆਂ, ਜਿਹੜੇ ਗੁਰੂ ਅਰਜਨ ਸਾਹਿਬ ਦੇ ਲਾਗੇ ਰਹਿ ਕੇ ਸੇਵਾ ਕਰਦੇ ਹੋਣਗੇ ਉਹਨਾਂ ਵਿੱਚ ਕਿੰਨੀ ਤਾਕਤ ਹੋਏਗੀ ਜੀ, ਅੰਦਾਜ਼ਾ ਲਾਓ ਕਿਤੇ, ਗੱਦ ਕੇ ਆਖੋ। ਇਹ ਨਹੀਂ ਵੀ ਭਾਈ ਪੁਰਾਣਾ ਜੀ ਦੀ ਗੱਲ ਪੁਰਾਣੀ ਹੋ ਚੁੱਕੀ ਅਤੇ ਅੱਜ ਕੁਛ ਨਹੀਂ ਹੋ ਸਕਦਾ। ਅੱਜ ਸੇਵਾ ਕਰਕੇ ਸ਼ੁੱਧ ਮਨ ਨਾਲ ਵੇਖ ਲਓ, ਤੁਸੀਂ ਜੋ ਬੋਲੋਗੇ ਉਹ ਸੱਚ ਹੋਏਗਾ ਜੀ। ਤਾਕਤਾਂ ਅੱਜ ਵੀ ਆਉਣਗੀਆਂ, ਪਰ ਤਾਕਤਾਂ ਆ ਵੀ ਜਾਣ ਤੇ ਪ੍ਰਗਟਾਵਾ ਨਹੀਂ ਕਰਨਾ, ਜਰ ਕੇ ਰੱਖਣਾ ਸਾਰਾ ਕੁਝ ਜੀ। ਗੁਰਮਤ ਜਰਨਾ ਸਿਖਾਉਂਦੀ ਜਰਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੁਰਾਣੇ, ਇਹ ਉੱਬਲਦੀ ਦੇਗ ਚੋਂ ਆਵਾਜ਼ ਆਈ, ਇੰਨੀ ਤਾਕਤ ਕਿੱਥੋਂ ਆਈ? ਮਹਾਰਾਜ ਤੁਹਾਡੀ ਸੇਵਾ ਕਰਕੇ ਸਾਰੀ ਤਾਕਤ ਆਈ ਹੈ। ਹਾਂਜੀ,
ਚੰਦੂ ਦੁਸ਼ਟ ਮੂਡ ਕਿਆ ਹੈ
ਮਹਾਰਾਜ, ਹੁਕਮ ਕਰੋ। ਆ ਚੰਦੂ ਕੀ ਚੀਜ਼ ਹੈਗਾ ਸੱਚੇ ਪਾਤਸ਼ਾਹ, ਚੰਦੂ ਕੀ ਚੀਜ਼ ਹੈਗਾ ਸਾਡੇ ਅੱਗੇ? ਹਾਂਜੀ,
ਨਾਸੋਂ ਤੁਰਕ ਨਾਮ ਨਹਿ ਰਹੇ
ਮਹਾਰਾਜ, ਤੁਹਾਡੀ ਕਿਰਪਾ ਨਾਲ ਇਸ ਸਮੇਂ ਇੰਨੀ ਸਮਰੱਥਾ ਹੈਗੀ ਹੈ, ਜੇ ਚਾਹਵਾਂ ਤੁਸੀਂ ਹੁਕਮ ਕਰ ਦਿਓ, ਕੱਲਾ ਚੰਦੂ ਕੇ ਇਸ ਦੁਨੀਆਂ 'ਤੇ ਤੁਰਕ ਦਾ ਨਾਮੋ ਨਿਸ਼ਾਨ ਹਟਾ ਸਕਦਾ। ਕਹਿਣ ਲੱਗੇ ਸਾਰੀ ਦੁਨੀਆਂ ਤੋਂ ਇੱਕ ਸਿੱਖ ਵਿੱਚ ਤਾਕਤ ਹੈਗੀ ਹੈ, ਅਤੇ ਸਤਿਗੁਰੂ ਜੀ ਕਿੱਡੇ ਵੱਡੇ ਹੋਣਗੇ ਜੀ। ਹਾਂਜੀ,
ਜਿਨ ਕੇ ਰਾਜ ਮਹਾ ਅਨਿਆਏ,
ਜਿਨ੍ਹਾਂ ਦੇ ਰਾਜ ਵਿੱਚ ਇੰਨਾ ਅਨਿਆ ਹੋ ਰਿਹਾ ਸੱਚੇ ਪਾਤਸ਼ਾਹ। ਹਾਂਜੀ,
ਤੁਮ ਸਮ ਕੋ ਅਸ ਹੋਤ ਸਜਾਏ,
ਤੁਹਾਡੇ ਵਰਗੇ ਸੱਚੇ ਪਾਤਸ਼ਾਹ ਮਹਾਰਾਜ ਦੇ ਤਨ ਨਾਲ ਇਸ ਤਰ੍ਹਾਂ ਕਰ ਰਹੇ। ਚੰਦੂ ਵਜ਼ੀਰ ਹੈ, ਹੋ ਚੰਦੂ ਦੇ ਹੱਥੋਂ ਰਿਹਾ ਸਾਰਾ ਕੁਝ, ਪਰ ਰਾਜ ਤੇ ਜਹਾਂਗੀਰ ਦਾ ਹੈਗਾ ਨਾ ਜੀ, ਰਾਜ ਤੇ ਜਹਾਂਗੀਰ ਦਾ। ਹਾਂਜੀ,
ਗੁਰੂ ਕਹਿਓ ਜਿਨ ਕੀ ਕਰ ਸੇਵਾ, ਲਈ ਸ਼ਕਤ ਧਾਰਤ ਅਹਮ ਮੇਵਾ,
ਹਾਂਜੀ,
ਤਿੰਨ ਮਹਿ ਸ਼ਕਤ ਅਹੈ ਕਹਿ ਨਾਹੀ,
ਹਾਂਜੀ,
ਕਿਮ ਜਾਣਤ ਆਪਣੇ ਮਨ ਮਾਹੀ।
ਤੇ ਗੁਰਮੁਖੋ, ਭਾਈ ਸਾਹਿਬ ਨੇ ਤੇ ਗੱਲ ਬੈਰਾਗੀ ਹੋ ਕੇ ਬੋਲ ਦਿੱਤੀ, ਤੇ ਦੂਰ ਜਿਹੜੀ ਦੇਗ ਉੱਬਲ ਰਹੀ ਹੈ, ਉੱਬਲਦੀ ਦੇਗ 'ਚ ਸਮਾਧੀ ਲਾ ਕੇ ਮੇਰੇ ਸਤਿਗੁਰੂ ਬੈਠੇ ਹੋਏ ਨੇ। ਇੱਕ ਡੇਢ ਘੰਟਾ ਕਿਤੇ ਕਥਾ ਹੋਣੀ ਹੋਵੇ ਨਾ ਸੱਚੀ ਗੱਲ 'ਚ, ਚਲੋ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਦਾ ਤਨ ਠੀਕ ਨਹੀਂ ਹੈਗਾ ਜਾਂ ਜਿਨ੍ਹਾਂ ਨੂੰ ਬਹਿਣ ਵਿੱਚ ਪ੍ਰੋਬਲਮ, ਮੈਂ ਉਹਨਾਂ ਲਈ ਨਹੀਂ ਇਹ ਸ਼ਬਦ ਵਰਤ ਰਿਹਾ, ਪਰ ਗੁਰਮੁਖੋ ਮੈਂ ਚੰਗੇ ਭਲਿਆਂ ਨੂੰ ਵੀ ਵੇਖਿਆ, ਏਸੀ ਦੇ ਵਿੱਚ ਚੌਂਕੜਾ ਮਾਰ ਕੇ ਬਹਿਣਾ ਔਖਾ ਹੋਇਆ ਹੁੰਦਾ ਜੀ। ਉੱਬਲਦੀ ਦੇਗ ਕਿਆ ਹੋਏਗੀ ਜੀ? ਉੱਬਲਦੀ ਦੇਗ ਵਿੱਚੋਂ ਫਿਰ ਆਵਾਜ਼ ਆਈ, ਪੁਰਾਣਿਆਂ ਆ ਸਾਰੀ ਸ਼ਕਤੀ ਨਾਲੇ ਕਹਿੰਦਾ ਸਾਡੀ ਸੇਵਾ ਕਰਕੇ ਪ੍ਰਾਪਤ ਹੋਈ ਤੇ ਜੇ ਸਾਡੀ ਸੇਵਾ ਕਰਕੇ ਤੈਨੂੰ ਇਹ ਸ਼ਕਤੀ ਪ੍ਰਾਪਤ ਹੋਈ ਤੇ ਸਾਡੇ 'ਚ ਸ਼ਕਤੀ ਨਹੀਂ ਹੈਗੀ ਕਹਿਣ ਲੱਗੇ, ਇਹ ਕੰਮ ਅਸੀਂ ਨਹੀਂ ਕਰ ਸਕਦੇ ਕਹਿਣ ਲੱਗੇ। ਹਾਂਜੀ,
ਕਿਮ ਜਾਣਤ ਆਪਣੇ ਮਨ ਮਾਹੀ,
ਹਾਂਜੀ
ਜੇ ਜਾਣਤ ਤੂਸ਼ਣ ਕਰ ਰਹੋ।
ਮਹਾਰਾਜ ਕਹਿਣ ਲੱਗੇ ਜੇ ਸ਼ਕਤੀ ਆ ਵੀ ਗਈ ਹੈ ਨਾ ਤੇ ਸ਼ਕਤੀ ਨੂੰ ਜਰਜਾ ਕਹਿਣ ਲੱਗੇ, ਚੁੱਪ ਰਹਿ ਕਹਿਣ ਲੱਗੇ, ਬੋਲਣਾ ਨਹੀਂ। ਹਾਂਜੀ,
ਬੈਠੇ ਪਿਖੋ ਨਹੀਂ ਕੁਛ ਕਹੋ,
ਬਸ ਬੈਠ ਕੇ ਤਮਾਸ਼ਾ ਵੇਖੋ। ਚਲੋ ਤਮਾਸ਼ਾ ਸ਼ਬਦ ਤੇ ਨਹੀਂ ਪਰ ਬੈਠੇ ਰਹੋ ਕਹਿਣ ਲੱਗੇ, ਕੁਛ ਨਹੀਂ ਬੋਲਣਾ ਕਹਿਣ ਲੱਗੇ। ਇਹ ਉਬਲਦੀ ਦੇਗ ਵਿੱਚੋਂ ਆਵਾਜ਼ ਆ ਰਹੀ, ਇਹ ਬਚਨ ਜਿੰਨੇ ਹੋ ਰਹੇ ਨੇ ਮਹਾਰਾਜ ਦੇਗ 'ਚ ਬੈਠੇ ਉਸ ਵੇਲੇ ਦੇ ਹੋ ਰਹੇ ਨੇ। ਹਾਂਜੀ,
ਨਾਹੇ ਤਾਂ ਛੂਛੋ ਹੀ ਰਹਿ ਜੈ ਹੈ।
ਮਹਾਰਾਜ ਕਹਿੰਦੇ ਇੱਕ ਵਾਰ ਤਾਕਤ ਵਿਖਾਏਗਾ ਨਾ ਤੇ ਕਹਿਣ ਲੱਗੇ ਸਾਰੀ ਉਮਰ ਖਾਲੀ ਰਹੇਗਾ ਹੀ। ਫਿਰ ਕਹਿਣ ਲੱਗੇ ਕੱਜ ਕੇ ਆਖੋ, ਸਾਰੀ ਉਮਰ ਵਾਸਤੇ ਤਾਕਤਾਂ ਉੱਡ ਜਾਣਗੀਆਂ ਕਹਿਣ ਲੱਗੇ, ਖਾਲੀ ਹੋ ਜਾਏਗਾ ਕਹਿਣ ਲੱਗੇ। ਹਾਂਜੀ,
ਕੋਈ ਸ਼ਕਤ ਕੋ ਪੁੰਨ ਪਛਤੈ ਹੈ,
ਫਿਰ ਪਛਤਾਏਗਾ ਕਹਿਣ ਲੱਗੇ, ਸਭ ਤਾਕਤਾਂ ਭਗਤੀ ਦਾ ਰਸ ਉੱਡ ਜਾਏਗਾ ਕਹਿਣ ਲੱਗੇ। ਹਾਂਜੀ,
ਹਮਨੇ ਇਮਹੀ ਕਾਰਨ ਕਰਨਾ,
ਅਸੀਂ ਇਸੇ ਤਰ੍ਹਾਂ ਕਰਨਾ ਕਹਿਣ ਲੱਗੇ, ਭਾਣਾ ਕਹਿਣ ਲੱਗੇ, ਅਸੀਂ ਇਹਦੇ 'ਚ ਰਾਜੀ ਰਹਿਣਾ ਕਹਿਣ ਲੱਗੇ। ਹਾਂਜੀ,
ਤੂੰ ਨਹਿ ਲਖੈ ਏਵ ਆਚਰਣਾ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਨਾ ਕੁਝ ਕਹਿ ਕਹਿਣ ਲੱਗੇ। ਤੇ ਗੁਰਮੁਖੋ ਫਿਰ ਮੈਂ ਬੇਨਤੀ ਕਰਨ ਲੱਗਾ, ਵਿਦਵਾਨ ਗੁਰਮੁਖ ਪਿਆਰੇ ਲਗਾਤਾਰ 9 ਘੰਟਿਆਂ ਦਾ ਸਮਾਂ ਦੱਸਦੇ, 9 ਘੰਟਿਆਂ ਦਾ ਜੀ। ਮਹਾਰਾਜ ਬੈਠੇ ਰਹੇ, ਉਹਨਾਂ 5 ਸਿੱਖਾਂ ਦੇ ਅੰਦਰ ਕੀ ਵਰਤਦਾ ਹੋਏਗਾ ਜਿੰਨਾ ਇਹ ਸਾਰੀ ਕਿਰਿਆ ਵੇਖੀ ਦੀ ਅੱਖਾਂ ਨਾਲ ਜੀ, ਉਹਨਾਂ ਦੇ ਅੰਦਰ ਕੀ ਵਰਤਦਾ, ਸੁਣਨਾ ਔਖਾ ਹੋ ਜਾਂਦਾ। ਸਾਡੇ ਸੱਚੇ ਪਾਤਸ਼ਾਹ ਮਹਾਰਾਜ ਸੱਚੀ ਗੱਲ ਜੋ ਇਹ ਬੋਲ ਰਿਹਾ ਸੀ ਚੰਦੂ, ਮੈਂ ਪੋਥੀ ਪੜ੍ਹਦਾ ਵਿਚਾਰ ਕਰ ਰਿਹਾ ਵੀ ਸਿੱਖ ਹੋਣ ਦੇ ਨਾਤੇ ਕਿਵੇਂ ਉਹਦੀ ਬੋਲੀ ਬੋਲ ਕੇ ਸੁਣਾਵਾਂਗੇ ਜੀ। ਉਹ ਸਿੱਖ ਬਚਨ ਵੀ ਸੁਣਦੇ ਰਹੇ ਅਤੇ ਸਾਰਾ ਕੁਝ ਤੱਕਦੇ ਵੀ ਰਹੇ ਜੀ, ਅਤੇ ਗੁਰੂ ਜੀ ਦੀ ਆਗਿਆ ਵਿੱਚ ਵੀ ਰਹੇ। ਜਦੋਂ ਮਨ ਪਿਆਰ ਵਿੱਚ ਆਉਂਦਾ ਸੀ ਦੌੜ ਕੇ ਜਾਂਦੇ ਸੀਗੇ ਉਬਲਦੀ ਦੇਗ ਵੱਲ, ਫਿਰ ਸੋਟੇ ਮਾਰ ਕੇ ਉਹਨਾਂ ਨੂੰ ਪਰਾਂ ਕਰ ਦਿੱਤਾ ਜਾਂਦਾ ਸੀ। ਜਦੋਂ ਮਨ ਪਿਆਰ 'ਚ ਆਉਣਾ ਦੌੜ ਕੇ ਜਾਣਾ ਦੇਗ ਵੱਲ, ਫਿਰ ਸੋਟੇ ਮਾਰ ਕੇ ਉਹਨਾਂ ਨੂੰ ਪਰਾਂ ਕਰ ਦੇਣਾ ਜੀ। ਇਸ ਤਰੀਕੇ ਨਾਲ 9 ਕੁ ਘੰਟੇ ਅੱਜ ਦੇ ਦਿਨ ਫਿਰ ਸੱਚੇ ਪਾਤਸ਼ਾਹ ਉਬਲਦੀ ਦੇਗ 'ਚ ਬੈਠੇ ਜੀ। ਜਦੋਂ ਬਾਲਣ ਬੁੱਲਣ ਅੱਜ ਦੀ ਦਿਹਾੜੀ ਦਾ ਮੁੱਕ ਗਿਆ ਨਾ ਜੀ, ਫਿਰ ਉਹ ਕਹਿਣ ਲੱਗਾ ਵੀ ਕੱਢ ਦਿਓ ਬਾਹਰ ਅਤੇ ਹੁਣ ਇੱਥੇ ਗੱਲ ਲਾਓ। ਸਰੀਰ ਤਾਂ ਸਰੀਰ ਹੀ ਹੈ, 9 ਘੰਟੇ ਜਿਹੜੇ ਸਰੀਰ ਨੇ ਉਬਲਦੇ ਪਾਣੀ ਵਿੱਚ ਉਬਾਲੇ ਖਾਧੇ ਹੋਣਗੇ ਅਤੇ ਜਦੋਂ ਉਹ ਸਰੀਰ ਬਾਹਰ ਆਇਆ ਹੋਏਗਾ ਜੀ, ਤੁਸੀਂ ਖੁਦ ਹਿਸਾਬ ਲਓ ਵੀ ਸਰੀਰ ਦਾ ਕੀ ਕੰਡੀਸ਼ਨ ਹੋਈ ਹੋਏਗੀ ਉਸ ਸਮੇਂ ਦੀ। ਇਹ ਗੱਲਾਂ ਸੋਚੋ, ਕਦੀ ਠੰਡੇ ਪਾਣੀ ਵਿੱਚ ਤੁਸੀਂ 2-3 ਘੰਟੇ ਕੱਢ ਲਓ ਨਾ, ਉਹ ਪਾਣੀ ਜਿਹੜਾ ਆਮ ਅਸੀਂ ਵਰਤਦੇ ਹਾਂ ਜੀ, ਅਤੇ ਘਰਾਂ 'ਚ ਕੰਮ ਕਰਨ ਵਾਲਿਆਂ ਨੂੰ ਪਤਾ ਵੀ ਆਹ ਜਿਹੜਾ ਮਾਸ ਨਾ ਉਂਗਲਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜੀ ਜਦੋਂ ਬੰਦਾ ਪਾਣੀ ਵਿੱਚ ਬਹੁਤਾ ਸਮਾਂ ਰਹੇ ਜੀ, 2-3 ਘੰਟੇ ਲਗਾਤਾਰ, ਅਤੇ ਉਬਲਦਾ ਪਾਣੀ ਗਰਮ ਪਾਣੀ ਅਤੇ ਸਭ ਕੁਝ ਖਿੱਚ ਲੈਂਦਾ ਜੀ। ਜਦੋਂ ਮਹਾਰਾਜ ਸਾਹਿਬ ਬਾਹਰ ਆਏ ਅਤੇ ਹਵਾੜ ਪੈ ਪੈ ਕੇ ਮਹਾਰਾਜ ਦੇ ਚਿਹਰੇ 'ਤੇ ਧੂੰਆਂ ਜੰਮ ਚੁੱਕਿਆ ਸੀਗਾ ਜੀ, ਏਡੇ ਪਵਿੱਤਰ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ, ਅਤੇ ਇਸ ਤਰ੍ਹਾਂ ਦਾ ਵਾਕਿਆ ਬਣਿਆ ਹੋਇਆ ਸੀਗਾ ਜੀ। 2 ਵਾਹਿਗੁਰੂ ਵੈਸੇ ਤਾਂ ਸਰੀਰ ਦੇ ਸਾਰਾ ਮਾਸ ਹੀ ਭੋਲਾ, ਪਰ ਤਕਰੀਬਨ ਵੇਖੋ ਵੀ ਆ ਪੈਰਾਂ ਦੀਆਂ ਤਲੀਆਂ ਨੇ ਨਾ ਜਿਹੜੀਆਂ, ਹਰੇ ਆਹ ਹੋਵੇ ਨਾ ਥਾਂ ਗਰਮ ਹੋਵੇ ਬਾਹਰ ਫਰਸ਼ ਜਾਂ ਦਰਬਾਰ ਸਾਹਿਬ ਕਿਤੇ ਜਾ ਕੇ ਵੇਖ ਲਿਓ ਅਤੇ ਤੁਰਿਆ ਨਹੀਂ ਜਾਏਗਾ ਤੁਹਾਡੇ ਕੋਲੋਂ ਜੀ। ਅਤੇ ਉਹ ਲਗਾਤਾਰ 9 ਘੰਟੇ ਪਾਣੀ 'ਚ ਰਹੀਆਂ ਹੋਣ ਜੀ। ਜਦੋਂ ਮਹਾਰਾਜ ਸਾਹਿਬ ਉੱਠੇ ਅਤੇ ਉਬਲਦੇ ਪਾਣੀ 'ਚੋਂ ਸਰੀਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਬਾਹਰ ਆਇਆ ਅਤੇ ਮਹਾਰਾਜ ਕੋਲੋਂ ਤੁਰਿਆ ਨਾ ਗਿਆ ਜੀ ਫਿਰ, ਅਤੇ ਗੁਰੂ ਸਾਹਿਬ ਚੌਂਕੜਾ ਮਾਰ ਕੇ ਬੈਠ ਗਏ ਅਤੇ ਸਰੀਰ 'ਤੇ ਮੋਟੇ ਮੋਟੇ ਛਾਲੇ ਹੋ ਚੁੱਕੇ ਸੀਗੇ ਜੀ। ਪਾਣੀ ਨੇ ਤਾਂ ਅਸਰ ਵਿਖਾਉਣਾ ਹੀ ਹੈਗਾ ਜੀ। ਪਰ ਤਨ ਦੀ ਹਾਲਤ ਹੈ ਤਨ ਦੀ, ਮਨ ਤਾਂ ਅਜੇ ਵੀ ਚੜ੍ਹਦੀ ਕਲਾ ਵਿੱਚ ਹੈਗਾ ਜੀ। ਸਭ ਤੋਂ ਵੱਡੀ ਗੱਲ ਇਹੋ ਹੀ ਸੀ ਗੁਰਮੁਖੋ, ਚੰਦੂ ਜ਼ੋਰ ਲਾਉਂਦਾ ਰਿਹਾ ਵੀ ਮੈਂ ਮਨ ਢਿੱਲਾ ਕਰਦਿਆਂ, ਮਨ ਤਪਾਵਾਂ, ਤਨ ਨੂੰ ਤਪਾ ਤਪਾ ਕੇ ਮਨ ਤਪਾਉਣ ਦਾ ਯਤਨ ਕਰਦਾ ਰਿਹਾ, ਪਰ ਮੇਰੇ ਸਤਿਗੁਰੂ ਦਾ ਮਨ ਤਪਿਆ ਨਹੀਂ। ਸਾਧ ਸੰਗਤ ਦੀ ਤੇੜ ਕਛਹਿਰਾ ਅਤੇ ਸੀਸ ਅਤੇ ਦਸਤਾਰਾ, ਬਾਕੀ ਸਰੀਰ ਅਤੇ ਛਾਲੇ। ਮਹਾਰਾਜ ਅੱਜ ਫਿਰ ਰਾਤ ਉਸ ਕਮਰੇ ਵਿੱਚ ਉਸੇ ਤਰ੍ਹਾਂ ਬੈਠੇ ਰਹੇ ਅਤੇ ਗੁਰਮੁਖੋ ਗੁਰੂ ਕੇ ਸਿੱਖ ਸਾਹਮਣੇ ਬੈਠੇ ਵੇਖਦੇ ਰਹੇ ਜੀ। ਫਿਰ ਕੀ ਕਰਨ ਜੀ ਉਹ? ਹਾਂਜੀ, ਉਹ ਸਾਰਾ ਕੁਝ ਵੇਖਦੇ ਰਹੇ, ਵੈਰਾਗ ਵੀ ਕਰਦੇ ਰਹੇ ਵੀ ਆਪਾਂ ਅੰਮ੍ਰਿਤਸਰ ਜਾ ਕੇ ਕੀ ਆਖਾਂਗੇ ਸਾਰਿਆਂ ਨੂੰ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ, ਕੱਲ੍ਹ ਫਿਰ ਕੀ ਹੋਏਗਾ, ਉਹ ਆਪਾਂ ਬੜੇ ਪਿਆਰ ਦੇ ਨਾਲ ਸੁਣਾਂਗੇ। ਸ਼ਹਾਦਤ ਤੋਂ ਚਾਰ ਦਿਨ ਜਿਹੜੇ ਪਹਿਲਾਂ ਵਾਲੇ ਆ ਨਾ, ਉਦੋਂ ਉਹਨਾਂ ਚਾਰ ਦਿਨਾਂ 'ਚ ਹਰ ਇੱਕ ਸਿੱਖ ਆਪਣੇ ਅੰਦਰ ਜ਼ਰੂਰ ਕੰਟਰੋਲ ਰੱਖੇ ਜੀ ਥੋੜ੍ਹਾ ਬਹੁਤਾ ਜੀ। ਇਹ ਦਿਨ ਬਹੁਤ ਜ਼ਿਆਦਾ ਸਿੱਖਿਆਦਾਇਕ ਅਤੇ ਬੜਾ ਵਰਤਾਰਾ ਇਹਨਾਂ ਦਿਨਾਂ 'ਚ ਵਰਤਿਆ ਗੁਰਮੁਖੋ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਣ ਦੀ ਖਿਮਾ। ਸੱਚੇ ਪਾਤਸ਼ਾਹ ਉੱਠ ਕੇ ਬਾਹਰ ਨਿਕਲ ਗਏ। ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨ ਕਾਏ। ਚੰਦੂ ਮੂਰਖ ਬੰਦਾ ਗੁਰੂ ਅਰਜਨ ਸਾਹਿਬ ਦੀ ਮਹਿਮਾ ਨਹੀਂ ਜਾਣਦਾ, ਉਹ ਆਪਣੇ ਘਰ ਚਲੇ ਗਿਆ। ਸਤਿਗੁਰੂ ਮੇਰੇ ਗਰੀਬ ਨਵਾਜ਼ ਚੌਂਕੜਾ ਮਾਰ ਕੇ ਉਸ ਥਾਂ 'ਤੇ ਬਹਿ ਗਏ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ। ਨੇਤਰ ਬੰਦ ਕਰੋ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਧਰੋ, ਉਚਾਰਨ ਕਰੋ। ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ।
ਭੁੱਲਾਂ ਚੁੱਕਾਂ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ।